ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਧੀ ਸੱਚ ਨਾਨਕ ਹੋਸ਼ੀ ਧੀ ਸੱਚ ਗੁਰਪੂਰੈ ਮੇਰੀ ਰਾਖ ਲਈ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿ ਰਾਹੀ ਗੁਰਪੂਰੈ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਦ ਪ੍ਰਤਾਪ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਹੇ ਪਰਮ ਪਦ ਲਹੀਐ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਬਾਰ ਪਰਮ ਸਨਮਾਨ ਯੋਗ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਅੱਜ ਕਿੰਨੇ ਭਾਗਾਂ ਵਾਲੇ ਉਹ ਸਰੀਰ ਨੇ ਜਿਹੜੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਇਹ ਜੋ ਈਸਵੀ ਸੰਨ ਹੈ ਇਸ ਦੇ 1998 ਦਾ ਇਹ ਸਾਲ ਇਹਨੂੰ ਬਸ ਡੇਢ ਘੰਟੇ ਬਾਅਦ ਪੌਣੇ ਦੋ ਘੰਟਿਆਂ ਬਾਅਦ ਆਪਾਂ ਅਲਵਿਦਾ ਕਰ ਦੇਣਾ ਤੇ ਉਸ 1999 ਨੂੰ ਜੀ ਆਇਆ ਕਹਿਣਾ ਜਿਸ ਦਾ ਖਾਸ ਕਰਕੇ ਸਿੱਖ ਜਗਤ ਦੇ ਅੰਦਰ ਬੜਾ ਚਾਹ ਤੇ ਉਮਾ ਦੋ ਪੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਅੱਜ ਉਹ ਵੀ ਲੋਕ ਹੋਣਗੇ ਜਿਹੜੇ ਨਸ਼ੇ ਵਿੱਚ ਗੁੱਟ ਹੋਣਗੇ ਜਿਹੜੇ ਨੱਚ ਟੱਪ ਰਹੇ ਹੋਣਗੇ ਪਰ ਕੁਰਬਾਨ ਮੇਰੇ ਗੁਰੂ ਨਾਨਕ ਸਾਹਿਬ ਤੇਰੇ ਤੋਂ ਲੋਕ ਇਸ ਵਕਾਰਾਂ ਦੀ ਅੱਗ ਵਿੱਚ ਸੜ ਰਹੇ ਨੇ ਮੇਰੇ ਸਾਹਿਬ ਤੂੰ ਆਪਣਿਆਂ ਨੂੰ ਬਾਂਹ ਦੇ ਕੇ ਇਸ ਅੱਗ ਵਿੱਚੋਂ ਬਾਹਰ ਕੱਢ ਲਈ ਹਜ਼ੂਰ ਨੇ ਬਾਣੀ ਵਿੱਚ ਕਿਹਾ ਅਗਨ ਸਾਗਰ ਬੁੱਢਤ ਸੰਸਾਰਾ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ ਕੁਰਬਾਨ ਜਾਈਏ ਉਸ ਗੁਰੂ ਤੋਂ ਜਿਹਨੇ ਸਾਨੂੰ ਬਾਣੀ ਦਿੱਤੀ ਜਿਸ ਨੇ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦਿੱਤੀ ਜਿਸ ਗੁਰੂ ਜੀ ਨੇ ਕੀਰਤਨ ਦੀ ਦਾਤ ਦਿੱਤੀ ਨਾਮ ਦੀ ਦਾਤ ਦਿੱਤੀ ਤੇ ਗੁਰੂ ਰਾਮਦਾਸ ਜੀ ਨੇ ਇਸੇ ਸਮੇਂ ਨੂੰ ਤੱਕ ਇੱਕ ਗੱਲ ਕਹੀ ਸੀ ਕਿ ਗੁਰੂ ਕੋਲ ਵੀ ਕੇਵਲ ਉਹ ਬਹਿ ਸਕਦਾ ਹੈ ਜਿਹਦੇ ਅੰਦਰ ਸਚਿਆਰ ਅੰਦਰ ਕੋਈ ਸੱਤ ਦੀ ਕਣੀ ਹੈ ਜਾਂ ਜੋ ਗੁਰੂ ਨੂੰ ਇਸ਼ਕ ਕਰਦਾ ਹੈ। ਤੇ ਉੱਥੇ ਤਾਂ ਹੀ ਹਜ਼ੂਰ ਨੇ ਕਿਹਾ ਸੀ ਕਿ ਕੂੜਿਆਰ ਕੂੜਿਆਰੀ ਜਾਇਰ ਅਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਗੁਰੂ ਮਿਹਰਾਮਤ ਕਰੇ ਮੈਂ ਅਰਜ਼ ਕਰ ਰਿਹਾ ਆਪਣੇ ਉਸ ਪ੍ਰਸੰਗ ਨੂੰ। ਵੈਸੇ ਮੈਂ ਅੱਜ ਕੁਝ ਲਾਣਾ ਅੱਗੇ ਤੋਰਨਾ ਜੋ ਪਿਛਲੇ ਕਈ ਦਿਨਾਂ ਤੋਂ ਇਸ ਸਟੇਜ ਤੋਂ ਆਪਾਂ ਗੁਰੂ ਕਲਗੀ ਵਾਲੇ ਦਾ ਪੁਰਬ ਮਨਾ ਰਹੇ। ਗੁਰਮੁਖ ਪਿਆਰੇ ਪ੍ਰਬੰਧਕਾਂ ਵੱਲੋਂ ਹੁਕਮ ਵੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਵੇ ਤੇ ਉਸ ਸਰਬੰਸ ਦਾਨੀ ਦੀਆਂ ਰੱਜ ਕੇ ਕਥਾ ਕਹਾਣੀਆਂ ਕੀਤੀਆਂ ਜਾਣ, ਖਾਸ ਕਰਕੇ ਮੇਰੇ ਬਜ਼ੁਰਗ ਬੈਣੀਵਾਲ ਸਾਹਿਬ ਉਹਨਾਂ ਵੱਲੋਂ ਇਹ ਮੈਂ ਹੁਕਮ ਕਹਿ ਸਕਣਾ ਉਹਨਾਂ ਤੋਂ ਛੋਟਾ ਵਾਂ। ਆਓ ਉਸ ਗੁਰੂ ਦੀਆਂ ਵੀ ਆਪਾਂ ਬਾਤਾਂ ਅੱਜ ਕਰਨੀਆਂ ਨੇ ਜਿੱਥੇ ਅੱਜ 99 ਦਾ ਉਹ ਸਾਲ ਭਾਗਾਂ ਵਾਲਾ ਆ ਰਿਹਾ। ਅੱਜ ਤੋਂ 300 ਸਾਲ ਪਹਿਲਾਂ ਆਨੰਦਪੁਰ ਕੇਸਗੜ੍ਹ ਸਾਹਿਬ ਜਿੱਥੇ ਅੱਜ ਸਾਡਾ ਤਖ਼ਤ ਏ, ਉਸ ਪਹਾੜੀ ਦੀ ਚੋਟੀ ਤੇ ਖਲੋ ਕੇ ਹਜ਼ੂਰ ਨੇ ਹਿੰਦੁਸਤਾਨ ਦੇ ਉੱਚ ਜਾਤੀਆਂ ਨੂੰ ਤੇ ਜ਼ਾਲਮ ਹਾਕਮਾਂ ਨੂੰ ਇੱਕ ਗੱਲ ਕਹੀ ਸੀ, ਜਾਂ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਸੇ ਵਕਤ ਹੀ ਮੇਰੇ ਸਾਹਿਬ ਨੇ ਕਿਰਪਾਨ ਕੱਢ ਕੇ ਪਹਾੜੀ ਤੇ ਕਿਹਾ ਸੀ ਕਿ ਕਦੀ ਸਮਾਂ ਆਵੇਗਾ ਕਿ ਰਾਤਨ ਕੇ ਸੰਗ ਰੰਕ ਲੜਾਉ ਸ਼ੇਰੋਂ ਕੇ ਸੰਗ ਭੇਡ ਪੜਾਉ। ਕਹਿਣ ਲੱਗੇ ਸਵਾ ਲਾਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਧਿਆਨ ਰੱਖਣਾ ਇਹ ਆਵਾਜ਼ ਅੱਜ ਤੋਂ 300 ਸਾਲ ਪਹਿਲਾਂ ਆਨੰਦਪੁਰ ਦੀ ਧਰਤੀ ਤੋਂ ਉੱਠੀ ਤੇ ਉਸ ਆਵਾਜ਼ ਨੂੰ ਕੋਈ ਦਬਾ ਨਹੀਂ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ, 99 ਆਪਾਂ ਤੱਕ ਨੇ ਪਏ ਹਾਂ, ਇਹਨੂੰ ਜੀ ਆਇਆ ਕਹਿ ਰਹੇ ਹਾਂ, ਪਰ ਪਿਆਰਿਓ ਇਹ 300 ਸਾਲਾਂ ਤਾਂ ਤੱਕ ਨੇ ਹਾਂ, 400 ਸਾਲਾਂ ਸ਼ਾਇਦ ਸਾਡੇ ਵਿੱਚੋਂ ਕੋਈ ਤੱਕੇ ਤੇ ਆਏ ਸਾਲ ਜਾਂ ਇਹ ਸਮਾਂ ਤਾਂ ਹੀ ਸਫਲ ਹੈ ਜੇ ਕਿਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅੱਜ ਅਰਦਾਸ ਕਰ ਦਈਏ ਕਿ ਮੇਰੇ ਦਾਤਿਆ ਤੇਰਾ ਇਹ 300 ਸਾਲਾਂ ਖਾਲਸੇ ਦਾ ਸਾਜਨਾ ਪੁਰਬ ਆ ਰਿਹਾ, ਤੂੰ ਕਰ ਮਿਹਰਾਮਤ, ਇਹਨਾਂ ਸੁੱਕਿਆਂ ਹਿਰਦਿਆਂ ਵਿੱਚ ਅੰਮ੍ਰਿਤ ਦੀ ਝੜੀ ਲਾ ਦੇ, ਤੂੰ ਵਿਛੜਿਆਂ ਨੂੰ ਮਿਲਾ ਲੈ। ਉਹੀ ਆਨੰਦਪੁਰ ਦੀ ਧਰਤੀ ਏ ਜਿੱਥੇ ਕਦੀ ਕੁਝ ਕਾਗਜ਼ ਤੇ ਲਿਖ ਕੇ ਚਲੇ ਗਏ ਸਨ ਬਦਾਵਾ ਦੇ ਕੇ, ਪਰ ਅੱਜ ਕਿਰਪਾ ਕਰ ਕਾਗਜ਼ ਨਹੀਂ ਸਾਡੇ ਤਾਂ ਮਨਾਂ ਉੱਤੇ ਬਦਾਵੇ ਲਿਖੇ ਹੋਏ ਨੇ। ਸ਼ਾਇਦ ਤੂੰ ਇਹਨਾਂ ਮਨਾਂ ਨੂੰ ਧੋ ਦੇ, ਇਹ ਬਦਾਵੇ ਦੀ ਜਿਹੜੀ ਕਾਲਖ ਉਤਰ ਜਾਏ ਤੇ ਦਾਤਿਆ ਮਹਾਂ ਸਿੰਘ ਦੀ ਤਰ੍ਹਾਂ ਗੋਦ ਵਿੱਚ ਤੂੰ ਵੀ ਸਾਨੂੰ ਲੈ ਕੇ ਕਹਿੰਦਾ ਨਹੀਂ ਹੋਏ ਅੱਖਾਂ ਵਿੱਚੋਂ ਨੀਰ ਨਾ ਸੱਚ ਮਾਂ ਸਿਆਂ ਤੂੰ ਮੇਰਾ ਹੀ ਨੀ। ਗੁਰੂ ਬਖਸ਼ਿਸ਼ ਕਰੇ ਪਿਆਰਿਓ, ਜਿੱਥੇ ਆਪਾਂ 99 ਦਾ ਸਾਲ ਆ ਰਿਹਾ ਮੈਂ ਕਹਿ ਕੇ ਅੱਗੇ ਤੁਰਨਾ ਵਾ, ਅੱਜ ਸਾਡੀ ਜ਼ਿੰਦਗੀ ਦਾ ਇੱਕ ਸਾਲ ਘੱਟ ਵੀ ਗਿਆ ਹੈ। ਜਿੱਥੇ ਨੂੰ ਜੀ ਆਇਆ ਕਹਿ ਰਹੇ ਹਾਂ ਨਾ, ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਜਦੋਂ ਮਾਂ ਦੀ ਗੋਦ ਵਿੱਚ ਪੁੱਤਰ ਹੁੰਦਾ ਹੈ, ਮਾਂ ਲੋਰੀਆਂ ਦਿੰਦੀ ਏ ਤੇ ਜਦੋਂ ਉਸ ਬੱਚੇ ਦਾ ਜਨਮ ਵਾਲਾ ਦਿਨ ਆਉਂਦਾ ਹੈ ਸਾਲ ਬਾਅਦ, ਤੇ ਅਸੀਂ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਕਰਨੇ ਆ ਤੇ ਕਹਿੰਦੇ ਹਾਂ ਅੱਜ ਮੇਰਾ ਪੁੱਤਰ ਇੰਨੇ ਸਾਲ ਦਾ ਵੱਡਾ ਹੋ ਗਿਆ। ਪਰ ਭਗਤ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਨੇ ਨਹੀਂ ਮਾਂ ਇਹ ਨਾ ਕਿਹਾ ਕਰ, ਜਨਮ ਵਾਲੇ ਦਿਨ ਤੂੰ ਕਹਿੰਦੀ ਏ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਕਰ ਕਦੀ ਆਪਣੇ ਸਿਰ ਤੇ ਝਾਤੀ ਮਾਰ, ਤੂੰ ਗੋਦੀ ਵਿੱਚ ਲੈ ਕੇ ਲੋਰੀਆਂ ਦੇਨੀ ਏ ਕਿ ਜਨਮ ਦਿਨ ਵਾਲੇ ਦਿਹਾੜੇ ਨੂੰ ਸ਼ਾਂਡਲ ਮਨਾਨੀ ਏ, ਪਰ ਨਹੀਂ ਮਾਂ ਇਹ ਵੱਡਾ ਨਹੀਂ ਹੋ ਰਿਹਾ, ਇਹ ਅਸਲ ਵਿੱਚ ਦਿਨੋ ਦਿਨ ਘੱਟਦਾ ਪਿਆ। ਅਸਲ ਵਿੱਚ ਸਾਡੀ ਜ਼ਿੰਦਗੀ ਵਿੱਚੋਂ ਵੀ ਇੱਕ ਸਾਲ ਅੱਜ ਘਟਿਆ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਹਾ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਪਹਿਲੀ ਪੰਕਤੀ ਏ ਭਗਤ ਕਬੀਰ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ ਇਤਨਾ ਕੂ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ, ਮੇਰਾ ਮੇਰਾ ਕਹਿ ਕੇ ਅਡਕ ਅਡਕ ਲਾਡ ਧਰ, ਕਿੰਨਾ ਪਿਆਰ ਕਰਨੀ ਏ ਪਰ ਪੇਕਤ ਹੀ ਜਮਰਾਓ ਹਸੈ, ਮੌਤ ਤਿਉਂ ਵੇਖ ਕੇ ਹੱਕਦੀ ਏ ਦਿਨ ਵੱਧਦੇ ਨੀ ਪਏ ਦੇ ਘੱਟਦੇ ਪਏ। ਆਪਾਂ ਯਾਦ ਰੱਖੀਏ ਕਿ ਆਪਣਾ ਉਹ ਦਿਨ ਨੇੜੇ ਆਉਣਾ। ਆਓ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਸਰਬੰਸ ਦਾਨੀ ਜਿਨ੍ਹਾਂ ਦੇ ਪਵਿੱਤਰ ਇਤਿਹਾਸ ਨੂੰ ਕੱਲ ਵੀ ਆਪ ਸੰਗਤਾਂ ਨਾਲ ਸਾਂਝਾ ਕੀਤਾ ਸੀ, ਮੇਰੇ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ। ਸ਼ਾਮ ਦਾ ਵਕਤ ਤੇ ਉਧਰ ਸੂਰਜ ਛਿਪਿਆ, ادھر کلگی والے دے چھوٹے صاحبزادے بابا ججار سنگھ جی نے شہادت دا جام پیتا ہے تے میرے گردیو نے اج بھی سودر رائے راج صاحب دا پاٹ کیتا ہے. آؤ حضور کیویں چمکور وچوں نکلدے نے, کنا کنا راہاں تے میرا ماہی جاندا ہے تے کی اپنے اس اکال پرکھ نوں سمبودھن کردا ہے. آپاں اس اتہاس نوں اپنی نظر سامنے لے آئیے تے سرت نوں اس دھرتی تے لے جاؤ جڑی ساڈے تو سینکڑے کو دور ہے, پر دھیان نال کلگی والے دی اس دھرتی دی شو سرت رائیں اودی خاک نوں نمسکار کریے. کرو کرپا مینوں اسیس بخشو, کوئی بھی رچنا حضور دی بخشی فتح تو وانجی نہ رہے جی. واہگرو جی کا خالصہ, واہگرو جی کی فتح. جدو گرو گوبند سنگھ مہاراج آپ جی دے دونوں صاحبزادے شہید ہو گئے نے تے بھائی صاحب بھائی دیا سنگھ جی گورا نے سودر رہ راج صاحب جی دے پاس تو بعد حضور دے چرن پکڑ لے سن. سکھ سنگتاں نے حضور دے چرن گرو کے سکھاں نے پکڑے تے ایتھی بینتیاں ارداساں کیتیاں سن, میرے داتا تسی چمکور دی گڑی نوں چھڈ دیو. کل میں اس وشے سبندی عرض کر چکا, جدو حضور نکلن لگے نے تے ایک گل کہی, دیا سنگھ اکلا نہیں, میرے نال تسی بھی جاؤ گے. سکھ اکٹھے ہوئے نے, گرمتا کیتا ہے, نال نکلن لگے نے بھائی صاحب بھائی دیا سنگھ جی, پیارے بھائی دھرم سنگھ جی, تے تیجا جڑا گرو کا سکھ نکلیا وہ نام ہے بھائی صاحب بھائی مان سنگھ جی. ترن لگیا حضور نے کیا, دیا سنگھ جی آپا چپ کر کے نکلنا نہیں, آپا آواز اچھی بلند کر کے ایک گل کہہ کے جانی ہے کہ پیر ہند دا پیر جا رہا ہے, کسے وچ طاقت ہے تا سمرتا ہے پکڑ لو. اے 22 دسمبر 1704 دی رات گرو کلگی والے نکلے نے تے اج بھی او گردوارا تاڑی صاحب ہے جتھے میرے حضور نے اچھی ساری تاڑی مار کے گل کہی سی کہ پیرے ہند میر ود, اے درتے ہند دا پیر جا رہا ہے. تے جدو حضور نے اے بچن کہے دوسرے پاسیوں بھائی دیا سنگھ نے آواز دیتی پیرے ہند میر ود, تیجے پاسیوں بھائی دھرم سنگھ جی بولے تے نال بھائی مان سنگھ ہوراں نے بھی اچھی آواز وچ کیا. جدو چار آوازاں آئیاں نے تے پنجویں آواز چمکور دی گڑی وچ اک سکھ جنوں صاحب کلگی دے کے آئے نے, جنوں اپنا باڑا دے کے آئے نے, بھائی صاحب بھائی سنگت سنگھ جی جہدا سبرو میرے کلگی والے نال ملدا پیا ہے. حضور دی آواز انہیں بھی دتی ہے کہ گرو گوبند سنگھ تاں ادھر نے. ساتھ سنگت ستگرو جدو چمکور دی گڑی وچ نکلدے پئے نے, میں عرض کرنی اتن بھی بچیاں نے اس گھٹنا دا ذکر کیتا. اس گھٹنا نو پروفیسر کرتار سنگھ ہوراں نے گرو گرنتھ صاحب گرو گوبند سنگھ جی دی جیونی وچ انکت کیتا ہے. وہ کہندے نے جدو حضور چمکور دی گڑی وچوں نکلے نے تے کہندے نے اچن چیت میرے داتا جی دے چرن جڑے نے نا کسے کپڑے دے وچ اڑ گئے سن. جھوٹ نہیں وہ لکھتے, انہوں نے آپ اپنے ہاتھاں نال انکت کیتا. جدو حضور نکلن لگے چرن صاحب دے کسے کپڑے نال اڑے نے, بھائی دیا سنگھ اس وقت نال نے, کہندے نے اسمان تو بجلی چمکی تے دیکھیا کہ چرن اٹکے کتھے پئے نے, کپڑا کسے ہور دا نہیں اپنے وڈے پتر بابا اجیت سنگھ نے, تے انہاں دے چولے وچ پتا دے چرن اٹکے ہوئے. جدو چرن اٹکے تکے نے پروفیسر کرتار سنگھ لکھدا ہے سہ مسکرائے نے تے اسیس دتی ہے. وہ ایک گل کہندا اپنے کولو وہ لکھدا ہے کہندا میرا من تا کہہ رہا ستگرو جدو تسی بابا اجیت سنگھ نو گڑی وچوں توریا ہے تے ایک گل کہی سی, پتر تو گرو تیگ بہادر جی دا پوتا ہے, گرو ہرگوبند صاحب دا پڑپوتا ہے, دیکھی تیری پیٹھ وچ کوئی وار نہ ہووے, تیری سینے وچ تیری چھاتی وچ تاں وار ہون, تیر دا برشی دا بندوق گولی دا جے پیٹھ وچ ہویا لوگ کہن گے شاید اے میدانے جنگ وچوں پیٹھ دکھا کے دوڑدا سی تاں پیچھے وار کیتے گئے. کہندے مانو او بول کے کہہ رہا ہووے پتا جی کہ دیکھو میں نہیں اپنے چولے نہ رو کے کہ باپو میری چھاتی نو تک لے, میرے سینے وچ تا زخم ہیں پر تیرے پتر دی پیٹ وچ کوئی نشان نہیں, میں تیری اس دستار نو داغ نہیں لگن دیتا. پروفیسر کرتار سنگھ لکھ دے نے تھوڑے جے اگے نکلے نے تے چھوٹے پتر بابا ججہار سنگھ انہاں ول تکیا ہے انہاں دا شریر بھی نظر آیا ہے تے بھائی صاحب بھائی دیا سنگھ جنہاں بارے اسی کہنے آ کچھ کہندے نے کمر کسا وہ کہندے نے اپنے انہاں کول اک چادر ہے حضور نو روک کے کہندے نے ستگرو تسی اپنے تیراں نو سونا کیوں لایا سی کہن لگے دیا سنگھ اس کر کے کہ میرے تیر دے نال کوئی زخمی ہو جائے تے سونا ویچ کے او دا زخم پر لی او دا دوا دارو کیتا جائے میرے تیر دے نال کسے دی موت ہو جائے او دے خفن دا او دے قبر وچ دفنان دا پربند کیتا جائے او دے چتا وچ لکڑا اکٹھیاں کر لی پیسہ ورتیا جائے بھائی صاحب دے نیتر بھر گئے سیجل ہو گئے کہن لگے پتا تو تا دشمنان دے پتران دی لاش بھی رل نہیں دیندا تیرا تیر چلے تے تسی کہندے ہو دشمن دے خپن دا پربند ہو جائے دشمن دے چکھا دا پربند ہو جائے تسی تا مر چکے دشمنان دے پتران دیاں بھی لاشاں ٹکن واسطے پربند کر دے ہو پر اج تیرے پتران دے تانوں کون ٹکے گا تیرے پتران دے تان تا اسی طرح پئے نے جے کرپا کرو تا میں اے چادر تیرے پتران دے شیش تے پا دیاں انہاں دے مکھ نوں ٹک دیاں تے حضور نے اس وقت باہ پکڑ کے کیا سی دیا سنگھ جی میں ایک گل پوچھنی چاہنا اے نے دو میرے بندی پتر آ گرمکھا نے امرت دی گل کیتی تے جدو ایس داستان نوں اسی پڑھنے ہاں ساڈا من کیوں نہیں پگڑدا کہن لگے اے نے میرے بندی پتر تے جنہاں نے امرت چھکیا اے نے میرے نادی پتر دھیان رکھی دو بندی پتر نے اجیت تے ججہار دیا سیاں چادر ایک جے اجیت تے ججہار نو ٹکنا چاہنا ہے تے ایک کام کر دے پہلا پیارے بھائی ہمت سنگھ دے تانو ٹک دے بھائی موکم سنگھ دے تانو ٹک دے بھائی صاحب سنگھ دے تانو ٹک دے جے میرے پتراں دے دوسری ہے جوگا تیرے کول کپڑا نہیں تے میرے انہاں پتراں دے اتے تو بس کرنا پانا حضور چمکور دی گڑی کولوں نکل گئے نے کدی تکو خان اپنے ہردے وچ چاتی ماریے جے پتر دی موت ہو جائے نا تے ماں باپ او دی تصویر نو دیکھ کے جدو کتے گھر وچ وڑ دے نے سامنے جا چکے پتر دی تصویر آ جائے تے پوباں مار دے نے انہاں تو پتر دی تصویر نہیں دیکھی جاندی واہ میرے گرو گوبند سنگھ سچے پتا دونوں پتراں دیاں لاشاں کول پیاں نے پر تیرے ورگے آ ہل نو اندروں کوئی ڈلا نہیں ہو سکیا ستگرو گرو گوبند سنگھ نکلے میں جڑی ارض کرنی چاہنا بعد بھی چمکور دی گڑی کیویں ہوند وچ آئی کیونکہ ایتھوں تک آپاں سارے تڑنے ہاں پر جتنی کو سوج صاحب نے بخشی حضور تو تنے سکھ وچھڑ گئے نے 22 دسمبر دی رات نکلی ہے تے چمکور دی گڑی وچ رن سنگا وجدا پیا ہے تے دشمن سوچدا ہے کہ گرو گوبند سنگھ چمکور دی گڑی اٹاری وچ بیٹھا ہے پر اصل وچ اے سی گرو کا سکھ بھائی سنگت سنگھ جی کنا ماں نے اپنے شریر دی پرواہ نہیں اکو ہی گل ہے گرو گوبند سنگھ سچے پتا تیرا تن بچ جائے سنگت سنگھ دے تن دے ٹکڑے ہو جان میں سمجھا گا میرا جنم سفل ہو گیا دن چڑھے ہے حاکماں نے گڑی نو گھیرا پایا ہے بھائی صاحب تیر چلاندے رہے بھائی سنگت سنگھ انہاں دے نال بھائی سنت سنگھ ہوری وی سن 5-6 جڑے سکھ باقی نے تیر چلاندے رہے نے تیر مک گئے کچھ گنتی دے نے ہن حاکماں نے پوڑیاں لائیاں ظالماں نے تے بھائی سنگت سنگھ نے کیا سجنو جیڑے چمکور دی گڑی دی دیوار نو اوپر کپن تے جنی دیر تک سواس نے انہاں دیاں گردنا اتار دیو تے بھائی صاحب کرپان لے چمکور دی گڑی دی دیوار تے کھلو گئے کہندے نے جیڑا آیا او دے تن نو کٹا وٹی کر دے گئے اخیر تے ہویا کی انہاں نے 4 چپیریوں گھیر لیا تے بھائی صاحب بھائی سنگت سنگھ جی نو شہید کر دتا گیا دھیان رکھنا پہلے گرو تیگ بہادر جی نے جنہاں دا تڑ شیش تو علیحدہ کر کے ایک تھان تو دوجی تھان تے پہنچے ہے تے دوسرا گرو کا سکھ بھائی سنگت سنگھ گرو تیگ بہادر جی دا شیش دلی تو آنند پور نو گیا ہے تے دھیان رکھنا بھائی سنگت سنگھ دا شیش چمکور دی گڑی تو دلی نو گیا ہے دو شیش اترے نے جڑے تڑ تو علیحدہ ہوئے شیش نو چکیا ہے کہندے نے گرو گوبند سنگھ تے ویکھن والے کہندے نے لگدا نہیں جدو شیش لے گئے سمجھ پے گی اے تاں گرو کا سکھ ہے اوتھے کھلوتے ہیں کئیاں نے کیا پتہ نہیں گرو گوبند سنگھ نے سکھاں نوں کی گھول کے پیا دیتا ہے اسی روپیاں دی خاطر لڑنے ہاں انہاں نوں لالچ بھی کچھ نہیں پر گرو نوں کڈن واسطے اپنے سر نوں تھڑ تو علیحدہ کر لی تیار بیٹھے کہن لگے پر کی پتا سی چلو تسی روپیاں لی سوارت لی لڑدے ہو ایتھے تے جدوں کوئی آندا ہے پہلی ساتھی یہ ہوندی ہے جو تو پریم کھیلن کا چاؤ سر تر تلی گلی میری آؤ ات مارگ پیر پری جائے سر دی جائے کان نہ کی جائے ایتھے تے آواز ہوندی ہے پہلا مرن قبول جیون کی چھڈ آس ہو سبنا کی رینکا تو آؤ ہمارے پاس ایتھے تا آواز ہوندی ہے ڈگمگ چھاڑ ریمن بورا اب تو جرا مرا سند پائی ہے لینو ہاتھ سندورا تسی مرن تو بعد مول لیندے ہو پر ایتھے تا سکھ گوندا کبیر موئے مرنے کا چاؤ ہے مرو تا ہر کا دوار پر مت ہر پوچھے کون ہے پرا ہمارے بار ایتھے آواز ہوندی ہے کبیر جس مرنے تے جگ ڈر ہے میرا من آنند مرنے ہی تے پائی ہے پورن پرمانند ایتھے آواز ہوندی ہے سورا سو پہچانی ہے جو لڑے دین کے گیت پرجا پرجا کٹ مرے کب ہونا چھڈ کھید سجنوں تواڈے وچ تے انہاں وچ انتر ہے میں ارج کراں بھائی سنگت سنگھ شہید ہو گئے نے تے گرو میرا کلگی والا چمکور نوں چھڈ کے اگے نکلے نے حضور دے چرن جڑے نے او سوج چکے سن صاحب نے اپنے چرناں وچوں جوڑا کر دتا ہے کہندے نے کنڈے چب دے نے تکھے روڑ نے اج تکو کھا او ماہی جیڑا میرا ستگرو جیڑے باغی حکومت دے نے جنہاں نوں روٹی کوئی نہیں دیندا اونوں کلگی والا کہندا تو میرے کول آنند اڑا تیری روٹی دا پربند میں کراں گا جس کوی نوں اس دربار وچوں تکیا جاندا ہے میرا صاحب کہندا تو میرے کول آ میں جان تے کھیڈ کے تینوں بچاں گا جس بے گھرے دی کوئی تھاں نہیں صاحب کہندا میں تینوں آنند پور دا واسی بناں گا ہے میرے ستگرو اج دیکھ جنہاں چرناں دے وچ مخملی سیجاں سن اج انہاں چرناں دیاں تلیاں وچ سولاں نے اج باج نہیں اج کلگی نہیں اج نیلا گھوڑا نہیں اج چرناں دے اندر جوڑا نہیں میرا ستگرو چمکور تو تریا جاندا ہے تے ریشمی کپڑے وی جڑے نے او لیرو لیر ہوئے پئے خیر میں واپس پھر آواں چمکور دی گڑی وال 23 دسمبر دا دن جدوں بھائی سنگت سنگھ شہید ہو گئے نے تے فوجیاں نے اے سوچیا کہ گرو گوبند سنگھ مار دیتے نے کہندے نے اس وقت رات نوں اے نشے وچ توتنے ترک تے پہاڑیے کہ گرو گوبند سنگھ نوں ختم کر دیتا ہے تے ادھی رات جدوں اجے رہندی اے تھوڑی جئی تے اس وقت سامنے ہو ایک عورت نظر آئی اے جنہیں اپنے تن نوں ٹکیا ہے تے او دے ہاتھ دے وچ دیوا ہے تے دیوا لے کے او ہر ایک لاش دے چہرے نوں پہچان دی اے اے اتہاس مت نہیں چیتے رکھو ساڈا اتہاس اے اے کیول کراماتی کہانیاں نہیں اے مت کہانیاں نہیں او بچی او بی بی ایک ایک دے چہرے نوں پہچان دی اے جدوں دیکھ دی اے گرو گوبند سنگھ دا پتر اے او دا پیارا اے دیوے نوں رکھ دی اے تے ایک تھاں تے اس لاش نوں کھچ کے چک کے ایک تھاں تے لے آندی اے ایک ایک لاش نوں لے آندی اے تے نالے اس بی بی دا نام سی بی بی شرن کور جی دو بیبیاں ہوئیاں نے ایک ہر شرن کور ایک شرن کور ہر شرن کور جڑی بی بی اے اے جمراؤ دے قلعے وچوں ہری سنگھ نلوے لی سنیہا لے کے آئی سی پشاور اندر تے بی بی شرن کور او وے جن نے میرے کلگی والے دے پتراں دا سسکار کیتا سی اس رات ایک ایک لاش نوں پکڑ دیے تے بھائی ویر سنگھ لکھ دے نے کھردا پنگر دا اے تے لاش دیکھ کے جدو تکیا بابا اجیت سنگھ نوں تے ارداس کر دیے باپو پتر تا ایک سامنے پتا کہ بھرا تا ایک سامنے پیا ہوئے ویر او دا شریر نہیں بھن دیکھ سکدی اج میں جدھر جھاکیاں مارنیاں کیول ایک ہر پاسے ویر پہ نظر ہوندے نے تو کرپا کر اس بھن نوں اینا کو ٹکا دے دے میں تیرے ویرا اپنے ویراں دیاں پوتر دہیاں دی سیوا کر سکاں دے وچے رہندے نہیں اے تا جوندے وی دے تو اوپر سن کہندے نے ایک ایک شریر نوں اکٹھیاں کیتا ہے جتھے اج گردوارا شہید گانجے نا ایتھے اس بی بی نے چکھا بنائیے تے جدو امرت ویلا ہویا ہے تے اس بی بی نے ارداس کیتی تے اس چکھا نوں اینے اگن دکھا دتی ہے اگ دا لامبو نکلیا ہے ਤੇ ਇੱਕੋ ਦਮ ਹਾਕਮ ਜਿਹੜਾ ਉਹ ਜਾਗ ਪਿਆ ਤੇ ਕੋਲ ਆਏ ਨੇ ਕੀ ਦੇਖਦੇ ਨੇ ਬਲਦੀ ਹੋਈ ਚੀਖਾ ਦੇ ਕੋਲ ਉਹ ਬੀਬੀ ਬੈਠੀ ਏ ਤੇ ਉਹਨੂੰ ਕਹਿੰਦੇ ਨੇ ਕੁਝ ਬੋਲ ਤੂੰ ਕੌਣ ਏ ਜਿਹਨੇ ਇਹਨਾਂ ਦੇ ਸਰੀਰ ਨੂੰ ਅੱਗ ਲਾਈ ਏ ਤੇ ਉਸ ਬੀਬੀ ਦੇ ਮੁੱਖ ਵਿੱਚੋਂ ਉਸ ਵਕਤ ਬਚਨ ਨਿਕਲਦੇ ਪਏ ਸਨ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੂ ਪੜ੍ਹਨ ਦਾ ਵੇਲਾ ਸੀ ਜਪਜੀ ਸਾਹਿਬ ਦਾ ਪੜ੍ਹਨ ਦਾ ਵੇਲਾ ਸੀ ਜਾਪ ਸਾਹਿਬ ਦਾ ਗਾਉਣ ਦਾ ਵੇਲਾ ਸੀ ਆਸਾ ਦੀਵਾਰ ਦਾ ਪਰ ਅੰਮ੍ਰਿਤ ਵੇਲੇ ਭੈਣ ਆਪਣੇ ਵੀਰਾਂ ਦੀ ਚਿਖਾ ਨੂੰ ਅਗਨ ਦਿਖਾ ਕੇ ਉਹ ਇਸ ਮਰਿਆਦਾ ਨੂੰ ਪੂਰੀ ਕਰਦੇ ਹੋਇਆ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰਦੀ ਜਿਹੜਾ ਰਾਤ ਨੂੰ ਪਾਠ ਕਰਨਾ ਉਹ ਅੰਮ੍ਰਿਤ ਵੇਲੇ ਕਰਦੀ ਏ ਉਹਨਾਂ ਝੰਝੂੜਿਆ ਤੇ ਪੁੱਛਿਆ ਤੂੰ ਕੌਣ ਏ ਪਰ ਬੋਲੀ ਨਹੀਂ ਉਹ ਖਿੱਚਦੇ ਰਹੇ ਤੇ ਉਹਦੇ ਮੁੱਖ ਵਿੱਚੋਂ ਇਹੀ ਆਵਾਜ਼ ਜਦੋਂ ਆਈ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਤੇ ਇਹਨਾਂ ਜ਼ਾਲਮਾਂ ਨੇ ਕੁਝ ਨਹੀਂ ਦੇਖਿਆ ਉਸੇ ਵਕਤ ਬੀਬੀ ਸ਼ਰਨ ਕੌਰ ਨੂੰ ਜਿੰਦੇ ਜੀ ਉਸ ਬਲਦੇ ਹੋਏ ਲਾਂਬੂ ਦੇ ਵਿੱਚ ਸੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹ ਬੀਬੀ ਵੀ ਉੱਥੇ ਸ਼ਹੀਦ ਹੋਈ ਏ ਭਾਈ ਵੀਰ ਸਿੰਘ ਹੋਰਾਂ ਦੀ ਰਚਨਾ ਚਮਕੌਰ ਗੜੀ ਦੇ ਸਾਕੇ ਦੇ ਨਾਲ ਹੀ ਉਹਨਾਂ ਨੇ ਇੱਕ ਪ੍ਰਸੰਗ ਦਿੱਤਾ ਹੈ ਉਹ ਕਵਿਤਾ ਦੇ ਰੂਪ ਵਿੱਚ ਜਦੋਂ ਇਹ ਬੀਬੀ ਸ਼ਹੀਦ ਹੋ ਗਈ ਸਤਿਗੁਰੂ ਚਲੇ ਗਏ ਮੈਂ ਉਧਰ ਬਾਅਦ ਵੀ ਤੁਰਨਾ ਵਾ ਇਹ ਥਾਂ ਹੋਂਦ ਵਿੱਚ ਕਿਵੇਂ ਆ ਗਈ ਅੱਜ ਅਸੀਂ ਤੱਕਦੇ ਹਾਂ ਚਮਕੌਰ ਸਾਹਿਬ ਜਾਈਏ ਇੱਕ ਤਾਂ ਗੜੀ ਸਾਹਿਬ ਗੁਰਦੁਆਰਾ ਹੈ ਇੱਕ ਦਮਦਮਾ ਸਾਹਿਬ ਏ ਤਾੜੀ ਸਾਹਿਬ ਏ ਹਜ਼ੂਰ ਦੇ ਨਾਲ ਥੱਲੇ ਜਿਹੜਾ ਗੜੀ ਸਾਹਿਬ ਦੇ ਉਹ ਕਤਲਗੜ੍ਹ ਜਿਹੜਾ ਸ਼ਹੀਦ ਗੰਜ ਏ ਇਹ ਥਾਂ ਕਿਵੇਂ ਹੋਂਦ ਵਿੱਚ ਆ ਗਈ ਸਾਹਿਬ ਚਲੇ ਗਏ ਸੰਸਕਾਰ ਹੋ ਗਏ ਕਹਿੰਦੇ ਨੇ ਕੋਈ ਪ੍ਰੇਮ ਨਾਲ ਭਿੱਜਾ ਸਿੱਖ ਨਿਕਲਿਆ ਉਹਨੂੰ ਕਿਸੇ ਦੱਸਿਆ ਕਿ ਇਹ ਜਿਹੜੀ ਰਾਖ ਤੇ ਅਸਤ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ ਤੇ ਜ਼ਾਲਮ ਕਹਿੰਦਾ ਸੀ ਕਿ ਇਸ ਰਾਖ ਇਸ ਅਸਤ ਨੂੰ ਕੋਈ ਸਮੇਟੇ ਨਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ ਉਥੋਂ ਦੇ ਜ਼ਾਲਮਾਂ ਨੇ ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿਤਨੀ ਰਾਖ ਸੀ ਨਾ ਇਹਨੂੰ ਇਕੱਠਿਆ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉਥੇ ਦਬਾ ਕੇ ਚਲਾ ਗਿਆ ਤੇ ਜਾਣ ਲੱਗਿਆ ਅਰਦਾਸ ਕਰ ਗਿਆ ਮੇਰੇ ਕਲਗੀ ਵਾਲਿਆ ਕੋਈ ਹੋਵੇਗਾ ਕਰਨੀ ਵਾਲਾ ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ ਕਦੀ ਮਿਟ ਨਹੀਂ ਸਕਦੀ ਨਮਸਕਾਰ ਕੀਤੀ ਪਰ ਕਦੀ ਤੱਕੋ ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ ਜਿੱਥੇ ਤੇਰੇ ਬੱਚੇ ਸੰਸਕਾਰੇ ਗਏ ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ ਉਸ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ ਤੇ ਜਿਹੜੇ ਅੰਗੀਠਾ ਨਿਸ਼ਨ ਸਮੇਟਣ ਦਿੰਦੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ ਉਹਨਾਂ ਨੇ ਟਿੱਕੇ ਨਹੀਂ ਰਹਿਣਾ ਇੱਕ ਗੱਲ ਚੇਤੇ ਰੱਖਿਓ ਸਮਾਂ ਜ਼ਰੂਰ ਲੱਗਦਾ ਪਰ ਜਿੱਥੇ ਸੱਚੇ ਖੂਨ ਦਾ ਇੱਕ ਤੁਪਕਾ ਵੀ ਡਿੱਗਾ ਉੱਥੇ ਕੇਸਰੀ ਝੋਲਦਾ ਜ਼ਰੂਰ ਹੁੰਦਾ ਜੇ ਕਦੀ ਚਾਂਦਨੀ ਚੌਂਕ ਸੀ ਕਦੀ ਚਾਂਦਨੀ ਚੌਂਕ ਸੀ ਕੋਈ ਹੈ ਸੀ ਉੱਥੇ ਲਾਸ਼ ਨੂੰ ਚੁੱਕਣ ਵਾਲਾ ਪਰ ਕੇਸਰੀ ਝੁੱਲ ਰਿਹਾ ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਪਰ ਯਾਦਗਾਰ ਏ ਸਰਹੰਦ ਵਿੱਚ ਤਾਂ ਸਾਹਿਬ ਦੇ ਬੱਚਿਆਂ ਦੇ ਸੰਸਕਾਰ ਲਈ ਜ਼ਮੀਨ ਵੀ ਮੁੱਲ ਲਈ ਗਈ ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹੈਣ ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਏ ਕੇਸਰੀ ਤਾਂ ਉੱਥੇ ਵੀ ਝੁੱਲਦਾ ਪਿਆ ਗੁਰੂ ਕਿਰਪਾ ਕਰੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਸੱਚੇ ਸੁੱਚਿਆਂ ਦਾ ਖੂਨ ਡੁੱਲੇ ਉੱਥੇ ਯਾਦਗਾਰ ਕਦੀ ਮਿਟਦੀ ਨਹੀਂ ਉਹ ਚਲਾ ਗਿਆ ਇੰਨੀ ਗੱਲ ਕਹਿ ਕੇ ਸਾਧ ਸੰਗਤ ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਏ ਬੇਲਾ ਇਹ ਕਿਵੇਂ ਹੋਂਦ ਵਿੱਚ ਆਇਆ ਅਸਥਾਨ ਇੱਥੋਂ ਦਾ ਇੱਕ ਚੌਧਰੀ ਸਰਦਾਰ ਹੋਇਆ ਕੁਝ ਪਿੰਡਾਂ ਦਾ ਮਾਲਕ ਉਹਦਾ ਨਾਮ ਸੀ ਭਾਈ ਦਿਆਲ ਸਿੰਘ ਸ਼ਾਇਦ ਆਪ ਜੀ ਨੇ ਸੁਣੀ ਹੋਵੇ ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਸੀ ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ ਉਹਦੇ ਪੰਨਾ ਨੰਬਰ 72 ਤੇ 73 ਤੇ ਸ਼੍ਰੀ ਮੋਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਦਿਆਲ ਸਿੰਘ ਚੰਗਾ ਰਾਜ ਸੀ ਤੇ ਜਦੋਂ ਇਹ ਚਮਕੌਰ ਆਉਂਦਾ ਨਾ ਤੇ ਇਸ ਥਾਂ ਦੇ ਚਾਰ ਚੁਫੇਰੇ ਘੁੰਮਦਾ ਸੀ ਬੋਲਦਾ ਨਹੀਂ ਸੀ ਹੁੰਦਾ ਅੱਖਾਂ ਤੋਂ ਨੀਰ ਸੜਦਾ ਸੀ ਤੇ ਮਨ ਵਿੱਚ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਸੇ ਤਾਂ ਸਹੀ ਜਿੱਥੇ ਤੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿੱਥੇ ਸੰਸਕਾਰ ਕੀਤੇ ਗਏ ਗੜੀ ਸਾਹਿਬ ਤਾਂ ਲੱਭ ਲਿਆ ਉਹ ਥਾਂ ਬਣਾ ਲਿਆ ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ ਲੱਭਦਾ ਰਿਹਾ ਲੋਕਾਂ ਤੋਂ ਪੁੱਛੇ ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ ਦਿਆਲ ਸਿੰਘ ਆ ਹੀ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਹੋਇਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸੰਸਕਾਰੇ ਗਏ ਸਨ, ਤੇ ਇੱਥੇ ਰਾਖ ਤੇ ਅਸਤ ਨੇ ਕਹਿੰਦੇ ਨੇ ਸਰਦਾਰ ਦਿਆਲ ਸਿੰਘ ਹੋਰਾਂ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ, ਨਾਲੇ ਅਰਦਾਸ ਕਰੇ ਤੇ ਨਾਲੇ ਆਖੇ ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹੀਆਂ ਪਈਆਂ ਸਨ ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਫਲ ਹੋ ਜਾਂਦਾ। ਉੱਠਿਆ ਘਰ ਗਿਆ ਤੇ ਇਹਨੇ ਦੂਸਰੇ ਦਿਨ, ਅਮੀਰ ਬੰਦਾ ਸੀ, ਲੱਕੜ ਖਰੀਦੀ, ਇੱਟਾਂ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਲਿਖਦੇ ਨੇ ਵਿਦਵਾਨ ਸੱਜਣ, ਜਦੋਂ ਇਹ ਅਸਥਾਨ ਬਣਾ ਰਿਹਾ ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ, ਨੀਂਹ ਰੱਖੀ ਤੇ ਸ਼ਾਮ ਦੇ ਵਕਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਵੀ ਉੱਥੇ ਹੋਇਆ। ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ, ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ ਉਹਨੂੰ ਕਹਿਣ ਲੱਗਾ, ਅਰਦਾਸੀਏ ਸਿੱਖ ਨੂੰ ਗੁਰੂ ਕੇ ਪਿਆਰਿਆ ਇੱਕ ਦਿਆਲ ਸਿੰਘ ਦੀ ਅਰਦਾਸ ਕਰਦੇ। ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ, ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ ਮੇਰਾ ਨਾਮ ਰਹਿ, ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ। ਕਹਿਣ ਲੱਗੇ ਭਾਈ ਸਾਹਿਬ ਕੀ ਅਰਦਾਸ ਕਰੀਏ? ਕਹਿੰਦਾ ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ, ਦਿਆਲ ਸਿੰਘ ਦੀ ਬੰਸ ਖਤਮ ਹੋ ਜਾਏ, ਮੇਰੇ ਘਰ ਸੰਤਾਨ ਨਾ ਰਹੇ। ਜੇ ਕਿਸੇ ਨੇ ਪੜ੍ਹਨੀ ਹੈ ਘਟਨਾ ਪੜ੍ਹ ਸਕਦਾ। ਮੈਂ ਇਸ ਕਰਕੇ ਕਿਤਾਬ ਦਾ ਹਵਾਲਾ ਦਿੱਤਾ, ਕਈ ਵਾਰੀ ਸ਼ੰਕਾ ਹੋ ਜਾਂਦਾ ਮਨ ਅੰਦਰ। ਉਹ ਲਿਖਦੇ ਨੇ ਕਹਿਣਾ ਕਿ ਮੇਰੀ ਅੰਸ ਬੰਸ ਨਾ ਰਹੇ, ਮੇਰੇ ਘਰ ਸੰਤਾਨ ਨਾ ਹੋਏ। ਤੇ ਸੰਗਤਾਂ ਦੀਆਂ ਅੱਖਾਂ ਝੜੀ ਲੱਗ ਗਈ, ਨੀਰ ਨਾਲ ਫਰਲ ਫਰਲ ਕਰਕੇ ਨੀਰ ਵਗੇ ਤੇ ਇੱਕ ਗੱਲ ਕੀ, ਸਰਦਾਰ ਜੀ ਇਹ ਗੱਲ ਨਾ ਕਹੋ, ਤੁਹਾਡੀ ਸੰਤਾਨ ਵਧੇ ਫੁੱਲੇ, ਤੁਸੀਂ ਇੰਨੀ ਗੁਰੂ ਕੀ ਸੇਵਾ ਕਰਦੇ ਹੋ, ਇਹ ਅਰਦਾਸ ਕਿਉਂ ਕਰਾਉਂਦੇ ਹੋ? ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਅਸਲੀਅਤ ਜੇ ਮੇਰਾ ਗੁਰੂ ਗੋਬਿੰਦ ਸਿੰਘ ਇੱਥੇ ਪੁੱਤਰ ਦੇ ਕੇ ਗਿਆ ਸੀ ਤੇ ਜਦੋਂ ਕਿਸੇ ਨੇ ਲਾਸ਼ ਧੱਕਣ ਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਥ ਦੀ ਗੱਲ ਕੀਤੀ ਕਿ ਮੇਰੇ ਪੰਥ ਨੂੰ ਕਿਹੜਾ ਧੱਕੇਗਾ ਜਿਹੜੇ ਪਏ ਨੇ, ਜਦੋਂ ਕਿਸੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤੇ ਮੇਰੇ ਕਲਗੀ ਵਾਲੇ ਨੇ ਪਹਿਲਾਂ ਆਪਣੇ ਸਿੱਖ ਪੁੱਤਰਾਂ ਦੀ ਗੱਲ ਕੀਤੀ। ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ, ਤੇ ਕੱਲ ਮੈਂ ਅਰਜ਼ ਕੀਤੀ ਸੀ, ਫਿਰ ਬੇਨਤੀ ਕਰਦੇ ਹਾਂ, ਸੋਹਣ ਸਿੰਘ ਸ਼ੀਤਲ ਨੇ ਕਿਹਾ ਸੀ ਕਿ ਜਦੋਂ ਛੋਟਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਸਾਹਿਬ ਨੇ ਉੱਚੀ ਆਵਾਜ਼ ਵਿੱਚ ਉਹਨੇ ਕਾਵ ਰਚਨਾ ਵਿੱਚ ਕਿਹਾ, ਕਹਿਣ ਲੱਗੇ ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਹੱਥ ਬਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਕਹਿਣ ਲੱਗੇ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਪੰਥ ਵਸੇ ਮੈਂ ਉਜੜ ਜਾ। ਕਹਿਣ ਲੱਗੇ ਭਾਈ ਸਾਹਿਬ ਅਰਦਾਸ ਕਰੋ, ਇਹ ਥਾਂ ਪੰਥ ਦੀ ਏ ਤੇ ਪੰਥ ਦੀ ਹੀ ਰਹੇਗੀ, ਜੇ ਮੇਰੇ ਘਰ ਸੰਤਾਨ ਹੋ ਗਈ ਪੈਸਾ ਗੁਰੂ ਗੋਬਿੰਦ ਸਿੰਘ ਦਾ, ਪ੍ਰੇਰਨਾ ਉਹਦੀ ਏ, ਕੱਲ ਨੂੰ ਕਿਤੇ ਮੇਰੇ ਪੁੱਤਰ ਪੋਤਰੇ ਇਸ ਥਾਂ ਤੇ ਕਾਬਜ ਹੋ ਕੇ ਨਾ ਕਹਿਣ ਕਿ ਇਹ ਥਾਂ ਸਾਡਾ ਬਾਪੂ ਬਣਾ ਕੇ ਗਿਆ, ਪੰਥ ਦੀ ਏ ਤੇ ਪੰਥ ਦੀ ਰਹੇਗੀ। ਲਿਖਦੇ ਨੇ ਉਹ ਵਿਦਵਾਨ ਸੱਜਣ, ਬਾਕੀ ਉਹਦੇ ਘਰ ਸੰਤਾਨ ਨਹੀਂ ਹੋਈ, ਉਹਦੀ ਜਿਹੜੀ ਜ਼ਮੀਨ ਸੀ ਉਹ ਕੁਝ ਪਿੰਡਾਂ ਵਿੱਚ ਵੜ ਦਿੱਤੀ ਗਈ। ਮੇਰੇ ਕਹਿਣ ਤੋਂ ਮੁਰਾਦ ਉਸ ਥਾਂ ਤੇ ਉਸ ਗੁਰੂ ਕੇ ਸਿੱਖ ਨੇ ਸੇਵਾ ਕਰਕੇ ਇਹ ਅਸਥਾਨ ਬਣਾਏ। ਅੱਗੇ ਤੁਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਤੇ ਜਿੱਥੇ ਝਾੜ ਸਾਹਿਬ ਅੱਜ ਅਸਥਾਨ ਹੁੰਦਾ ਹਜ਼ੂਰ ਉੱਥੇ ਟਿਕੇ ਨੇ, ਕੁਝ ਸਮਾਂ ਆਰਾਮ ਕੀਤਾ। ਕਹਿੰਦੇ ਨੇ ਸਤਿਗੁਰੂ ਨੂੰ ਜਾਂਦਿਆਂ ਦੋ ਪਠਾਣਾ ਨੇ ਪਹਿਚਾਣ ਲਿਆ, ਇੱਕ ਦਾ ਨਾਂ ਅਲਪੂ ਤੇ ਦੂਸਰੇ ਦਾ ਨਾਂ ਗਾਮੂ ਲਿਖਿਆ। ਰੌਲਾ ਪਾ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਨੇ। ਸਾਹਿਬ ਨੇ ਇਸ਼ਾਰਾ ਕੀਤਾ ਚੁੱਪ ਕਰ ਜਾਓ, ਮੋਹਰਾਂ ਵੀ ਸਟੀਆਂ ਪਰ ਚੁੱਪ ਨਾ ਹੋਏ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਹਜ਼ੂਰ ਨੇ ਇੱਕ ਇੱਕ ਚਪੇੜ ਦੇ ਨਾਲ ਦੋਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ, ਬੋਲਣ ਜੋਗੇ ਨਾ ਰਹੇ। ਸਤਿਗੁਰੂ ਇੱਥੋਂ ਤੁਰ ਪਏ ਨੇ, ਹੁਣ ਆਤਮਾ ਤਾਂ ਚੜ੍ਹਦੀ ਕਲਾ ਵਿੱਚ, ਜਿੱਥੇ ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਅੰਦਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਊਂਗ ਨਾ ਭੁੱਖਾ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਜਿੱਥੇ ਕਹਿੰਦੇ ਨੇ ਕਿ ਕੋਈ ਚਿੰਤਾ ਝੋਰਾ ਨਹੀਂ, ਹਰ ਅੰਮ੍ਰਿਤ ਨਾਮ ਸੁਖ ਵਾਸ। ਕਹਿਣ ਲੱਗੇ ਕਿ ਦੇਖ ਉਸ ਗੁਰੂ ਕੀ ਕਿਰਪਾ ਨਾਲ جڑے سکھ نے وہ وق ہو چکے نے پر ترے ضرور نے صاحب شریرک طور تے نڈھال نے تردے نے پر شریر تو تریا نہیں جاندا صاحب جی ایک رات رستے وچ کٹیے پھر جا پہنچے نے ماچھی واڑے جتھے اج گردوارا چرن کمل صاحب ستگرو اج تھک ٹوٹے نے رات جڑی وہ اک دی ٹھنڈی ہے شریر نو چیر دی پئی ہے کہندے نے ستگرو نے اوتے ٹنڈ دا سرہانا کیتا ہے کچھ ودوان کہندے نے کپڑے نال ٹنڈ نو لپیٹ لیا ہے تے ستگرو دی کھبی وکھی تھلے سی تھلے والے پاسے وکھی پرنے ہو کے پئے نے کھبا پاسا تھلے وے سجا اتے وے تے صاحب نے کچھ رک کٹ کے نہ اپنی پیٹھ اتے ٹاڑیاں پیچھے کر دتیاں اپنے چرن جڑے نے وہ بھی پتیاں نال ڈک دیتے کہ کسے دشمن نو پتا نہ لگے چہرہ ایک پاسے کیتا ہاتھ بھی شری صاحب ہے کہ جدو دشمن آوے تے پتا لگے میں اٹھ کے ٹکر لے سکاں لکھدا بھائی ویر سنگھ کرو اس مورتی دے درشن دیکھو اس باجاں والے پریتم نو جڑا پہنتا صاحب دی دھرتی تے یمنا دے کنارے کبھی دربار لاندا ہے تے جدو کبھی جتدے نے انہاں دیاں چولیاں سونے دیاں موراں نال بھر دیندا ہے کدی تکو آنند پور دی دھرتی نو کوئی بھکا ہوندا ہے اونوں پیٹ بھر کے بھوجن ملدا ہے کدی تکو اس چاندنی سونی چاننی نو کدی تکو چندن دی چونکی نو کدی دیکھو پرشادی ہاتھی نو اوپر گردیو تے چور کردیاں کدی تکو کلکی والے دے چرناں وچ ہیرے تے موتی بھیٹ کردیاں کدی تکو آنند پور دی دھرتی تے صاحب آنند گڑھ دے قلعے وچ آرام کردے نے تے سونی سیج ہے تے جڑے گرو کے سکھ باہر نے کہن لگے پہچانو اج اوہی مورتی جے جڑی ماچھی واڑے دے جنگل نے ننگے چرنے سیس تے کیس گئے جاما لیرو لیرے تے صاحب دے چرناں دیاں تلیاں دے وچوں خون سم سم کے سک چکا ہے تھان تھان تے چھالے نے شاید بھائی نند لال نے یہی گل کہی سی میرے داتیا میں تینوں پہچانا گا جے تو صوفی بن جائیں میں تاں وی تینوں پہچانا گا تو گرو گوبند سنگھ جے تاج لا کے بہ جائیں میں تاں وی پہچانا گا تو میرا پادشاہ ہے تے جے کتے داتیا تو ننگے پیر وی ترتا ہوویں تے پہچانن والی اکھ کدی شک نہیں کہے گی اے اوہی گرو گوبند سنگھ ہے جڑا بے کسارا یار گرو گوبند سنگھ اے اوہی گرو گوبند سنگھ ہے جڑا بادشاہ درویش گرو گوبند سنگھ تائی تا بھائی صاحب نے اپنی رچنا وچ کیا سی گاہے صوفی گاہے جہد گاہے کلندر میشود رند ہائے مختلف دارت بوتے ایار ماں کہ میرے ماہی کتے صوفی بن کتے شرعی بن تے کتے مستانہ بن جا میں تینوں ضرور پچھانا صاحب جی اوتھے ٹکے نے کہندے ادھر پیارے لبتے پئے نے تینے سکھ مل گئے نے بھائی دیا سنگھ بھائی دھرم سنگھ تے بھائی مان سنگھ پر کلگی والا نہیں ملیا کہندے نے بولتے نہیں اپنی چپ دے وچ ہی گلاں کری جاندے نے اینی دیر نو لنگدیاں سامنے او کوئی چیز چمکی ہے تے کی تکیا بھائی مان سنگھ نے اے لشکا دیئے تے جدو سامنے گئے گرو گوبند سنگھ جی دی کرپان دے وچ ہیرا پیا چمکدا ہے مٹھ بھی چمکدا ہے کہندے نے اسے وقت مان سنگھ جڑا اہل مان سنگھ ہے جڑا اجت مان سنگھ ہے جڑا اڈول مان سنگھ ہے جدو صاحب دی حالت تکی چرن تکے اے ہو جائے رات بندے دیاں اکھاں وچوں وی نیر دی چڑی لگ گئی کہندے نے اسے وقت آواز دتی بھائی دیا سنگھ پیارا جی مل گئے نے پریتم جی مل گئے نے بھائی دیا سنگھ بھائی دھرم سنگھ آئے نمسکار کیتی چرنا تے تے جنہ چرنا نو شام سون لگیاں گرو پیارے سیوا کردے سن اونا چرنا نو جدو ہاتھ لایا تے کی تکیا تھان تھان تے زخم نے کنڈے چبے نے خون سمدا ہے ریا نہ گیا چرنا جیڑیاں تھاواں بچیاں نے اونا نو مردے نے اونا نو کٹدے نے تے کہندے جدو تلیاں نو کٹیا تے میرے کلگی والے دے نیتر کھلے نے اٹھ کے تکیا تے کنہاں نو دیکھ دے نے پیارے بھائی دیا سنگھ بیٹھے نے بھائی دھرم سنگھ بیٹھے نے تے انہاں دے من تے کی بیتی ہوئے گی دو پتر شہید ہو گئے نے اپنے شریر تے کشتے سمجھ کوئی نہیں چھوٹے کدھر نے بولے کچھ نہیں پر چپ نے صاحب نے چپ نو توڑ دیا کیا دیا سنگھ جی کی مینو کٹ کے چھاتی نال ملو گے نہیں کٹ کے چھاتی نال بھائی دیا سنگھ نو لایا دھرم سنگھ نو لایا بھائی مان سنگھ نو لایا ਤੇ ਬਹਿੰਦਿਆਂ ਇੱਕ ਗੱਲ ਕਹੀ, ਦਇਆ ਸਿੰਘ ਜੀ ਪਿਆਸ ਲੱਗੀ ਹੈ ਕਿ ਤੋਂ ਪਾਣੀ ਮਿਲੇਗਾ? ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ, ਉੱਠ ਨਹੀਂ ਸਨ ਸਕਦੇ। ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿੱਚ ਤਸ ਚੁੱਕਾ ਹੈ, ਲਹੂ ਲੱਗਾ ਹੋਇਆ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ। ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ, ਵਿਦਵਾਨ ਮੰਨਦੇ ਨੇ, ਮੋਢਿਆਂ ਤੇ ਚੁੱਕਾ ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿੱਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਵੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਅਨੰਦਪੁਰ ਵਸਦਾ ਰਸਦਾ ਉਦੋਂ ਵੀ ਗੁਰੂ ਦੇ ਨੇ। ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ, ਤਾਂ ਵੀ ਗੁਰੂ ਦੇ ਨੇ। ਤੇ ਜੇ ਅੱਜ ਚਾਰ ਚੁਫੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ, ਤਾਂ ਵੀ ਉਹ ਗੁਰੂ ਦੇ ਨੇ। ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈਏ ਹੱਦ ਹੋ ਗਈ। ਇਹ ਖਿਲਣੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ। ਅਸੀਂ ਮਿੰਨਤਾਂ ਤਾਂ ਕਰਨੇ ਆ, ਗੁਰੂ ਕੇ ਪਿਆਰਿਓ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ। ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਵੀ ਬਿਲਕੁਲ ਸਾਦਾ ਜਾ ਹੋਏ, ਬੈਠ ਕੇ ਪੰਗਤ ਵਿੱਚ ਕੇਵਲ ਰੋਟੀ ਤੋੜ ਕੇ ਮੂੰਹ ਵਿੱਚ ਪਾਣੀ ਏ, ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ। ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ। ਪਰ ਇੱਕ ਗੱਲ ਇਹ ਦਾਤਿਆ, ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲੈਂਦੋ, ਭਾਵੇਂ ਮਾਛੀਵਾੜੇ ਲਾ ਲੈਂਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਣ। ਉੱਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ। ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਹੈ ਇਹ ਬਾਗ ਆਪਣਾ ਹੋਵੇ, ਤੇ ਇਹ ਬਾਗ ਦੋ ਮਸੰਦ ਸਨ ਮਾਛੀਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ। ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿੱਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿੱਚ ਤਿੰਨ ਚਾਰ ਆਦਮੀ ਬੈਠੇ ਨੇ, ਉਹਨਾਂ ਵਿੱਚੋਂ ਇੱਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰ ਕਸਾ ਖੋਲਿਆ ਸੀ ਮਾਛੀਵਾੜੇ। ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕੀ ਦੇਖਿਆ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਦਿਨੇ ਤੁਸੀਂ ਇੱਥੇ ਟਿਕੋ। ਇੱਥੇ ਮੈਂ ਇੱਕ ਅਰਜ਼ ਕਰਾਂ, ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿੱਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਪ੍ਰੀ ਮਾਊਂਟ, ਜਦੋਂ ਅਸੀਂ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿੱਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ਼ ਭਰਪੂਰ ਏ। ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਚੀਜ਼ਾ ਹੈ ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਕ ਗੁਰਮੁਖ ਵਿਦਵਾਨ ਲਿਖਦਾ ਹੈ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿੱਚ ਆਈਏ, ਬੜੇ ਪਿਆਰੇ ਬਚਨ ਕੀਤੇ। ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾਂ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ, ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ। ਹੈ ਵੈਸੇ ਆਤਮਕ ਮੰਡਲ ਦੀ ਉਡਾਰੀ, ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿੱਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿੱਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ, ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ। ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਨ੍ਹੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੀ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂ ਵੀ ਕਮਾਏਗਾ। ਅੱਜ ਭਾਵੇਂ ਮੈਂ 17 ਤੇ ਬੈਠਾ, ਭਾਵੇਂ ਮੈਂ 16 ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿੱਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਨਾ, ਮੈਂ ਉੱਥੇ ਅਰਜ਼ ਕੀਤੀ, ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕੰਨੀ ਕਤਰਾਉਂਦੇ ਨੇ। ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਯਾਰ ਸ਼ਬਦ ਵੀ ਆਇਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ, ਸਾਹਿਬ ਕਹਿੰਦੇ ਨੇ ਉਹ ਸਾਜਣ ਉਹ ਮੀਤ ਪਿਆਰੇ ਜੋ ਹਮਕੋ ਅਰਨਾਮ ਚਿਤਾਰੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿੱਚ ਅਰਜ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਹੈ, ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਸਿਆਲ ਦੀ ਰੋਤੇ ਲੋਕ ਨਿੱਘੀਆਂ ਰਜਾਈਆਂ ਵੀ ਸੁੱਤੇ ਨੇ। ਸਾਹਿਬ ਕਹਿੰਦੇ ਨੇ ਮੇਰੇ ਪ੍ਰੀਤਮ ਨੂੰ ਕਹਿ ਦੀ ਦਾਤਿਆ, ਅੱਜ ਕੀ ਹੋਇਆ ਮੇਰੇ ਕੋਲ ਤਨ ਢੱਕਣ ਨੂੰ ਰਜਾਈ ਨਹੀਂ, ਜੇ ਤੇਰੀ ਯਾਦ ਵਿਸਰ ਜਾਏ ਤੇ ਰਜਾਈਆਂ ਦਾ ਓਡਣਾ ਵੀ ਰੋਗ ਬਣ ਜਾਂਦਾ ਹੈ ਜੇ ਤੂੰ ਭੁੱਲ ਜਾਏ ਤੁਧ ਬਿਨ ਤੇਰੇ ਤੋਂ ਬਿਨਾਂ। ਕਹਿਣ ਲੱਗੇ ਰੋਗ ਰਜਾਈਆਂ ਦੇ ਓਡਣ, ਰਜਾਈਆਂ ਓਡਣੀਆਂ ਇੱਕ ਰੋਗ ਨੇ। ਅਗਲੀ ਪੰਕਤੀ ਨਾਲ ਇਹਦੀ ਤੋਕੇ, ਨਾਗ ਨਿਵਾਸਾਂ ਦੇ ਰਹਿਣਾ ਇੱਥੇ ਨਿਵਾਸ ਦਰ ਤੇ ਘਰ, ਜੇ ਤੂੰ ਵਿਸਰ ਜਾਏ ਤੇ ਦਾਤਿਆ ਇਸ ਤਰ੍ਹਾਂ ਘਰ ਨੇ ਜਿਵੇਂ ਸੱਪਾਂ ਦੇ ਵਿੱਚ ਅਸੀਂ ਰਹਿੰਦੇ ਹੋਈਏ। ਦੁਖ ਨਾਗ ਨਿਵਾਸਾਂ ਦੇ ਰਹਿਣਾ, ਸੂਨ ਸੁਰਾਹੀ ਗਰਮੀ ਦੀ ਰੁੱਤ ਹੋਵੇ ਲੋਕ ਪਾਣੀ ਮੰਗਦੇ ਨੇ, ਪਰ ਪ੍ਰੀਤਮ ਜੀ ਜੇ ਤੇਰੀ ਯਾਦ ਭੁੱਲ ਜਾਏ ਤੇ ਠੰਡਾ ਪਾਣੀ ਦੀ ਸੁਰਾਹੀ ਵੀ ਸੂਲ ਏ, ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਤੇ ਸੁਰਾਹੀ ਵਿੱਚੋਂ ਕੋਈ ਕੀਮਤੀ ਵਸਤੂ ਕੱਢ ਕੇ ਪੀਏ। ਦਾਤਿਆ ਤੇਰੇ ਨਾਰ ਦਾ ਸੱਤਰ ਚੰਗਾ ਹੈ, ਪੱਟ ਖੇੜਿਆਂ ਦਾ ਰਹਿਣਾ, ਪੱਟ ਦਰ ਤੇ ਸੜ ਜਾਣ ਉਹ ਖੇੜੇ ਦਰ ਤੇ ਵਸੋ, ਜਿੱਥੇ ਮੇਰੇ ਮਾਲਕ ਤੂੰ ਭੁੱਲਣਾ ਉਹ ਥਾਂ ਸੜ ਕਿਉਂ ਨਾ ਜਾਏ। ਸਾਹਿਬ ਦੀ ਬਾਣੀ ਵਿੱਚ ਇੱਕ ਚੁੱਕ ਤੁੱਕ ਆਉਂਦੀ ਏ, ਜਿੱਤ ਕਰ ਹਰ ਕੰਤ ਨਾ ਪ੍ਰਗਟਈ, ਸੇ ਪੱਟ ਨਗਰ ਸੇ ਗ੍ਰਾਮ ਉਹ ਨਗਰ ਪੱਟ ਨੇ। ਖੈਰ ਮੈਂ ਅੱਗੇ ਤੁਰਾਂ, ਸਾਹਿਬ ਇੱਥੇ ਪ੍ਰੀਤਮ ਨੂੰ ਯਾਦ ਕੀਤਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਪੱਟ ਖੇੜਿਆਂ ਦਾ ਰਹਿਣਾ, ਤੇ ਕਹਿੰਦੇ ਨੇ ਭਾਈ ਪੰਜਾਬਾ ਗਰਮ ਦੁੱਧ ਲੈ ਕੇ ਆਇਆ ਹੈ। ਸਾਹਿਬ ਨੇ ਅੱਜ ਕਿੰਨੇ ਦਿਨਾਂ ਤੋਂ ਬਾਅਦ ਪਰਤ ਕੇ ਦੁੱਧ ਛਕਿਆ ਹੈ, ਭਾਈ ਦਇਆ ਸਿੰਘ ਨੇ ਆਪ ਛਕਾਇਆ ਹੈ। ਦੁੱਧ ਛਕਣ ਤੋਂ ਬਾਅਦ ਸਾਹਿਬ ਨੂੰ ਕਹਿੰਦਾ, ਭਾਈ ਗੁਲਾਬਾ ਸਤਿਗੁਰੂ ਦਿਨ ਕੱਢੋ, ਰਾਤ ਨੂੰ ਮੇਰੇ ਘਰ ਚੱਲਣਾ। ਸਾਹਿਬ ਕਹਿੰਦੇ ਨੇ, ਗੁਲਾਬਿਆ ਅਸਲ ਵਿੱਚ ਮੈਂ ਤੇਰੇ ਘਰ ਨਹੀਂ ਆਇਆ, ਇੱਥੇ ਇੱਕ ਬੜੀ ਪ੍ਰੇਮ ਨਾਲ ਭਿੱਜੀ ਰੂਹ ਆ ਜਿਹੜੀ ਕਈ ਦਿਨਾਂ ਤੋਂ ਅਰਦਾਸਾਂ ਕਰਦੀ, ਮੈਨੂੰ ਤਾਂ ਉਹ ਖਿੱਚ ਕੇ ਲੈ ਆਈ। ਉਹ ਕੌਣ ਏ? ਇਤਿਹਾਸ ਦੇ ਕਦੀ ਪੰਨੇ ਪੜੀਏ, ਕੁਰਬਾਨ ਜਾਈਏ ਸਾਹਿਬ ਤੋਂ। ਕਹਿੰਦੇ ਨੇ ਇੱਕ ਨਿਹਾਲਾ ਖੱਤਰੀ ਏ ਮਾਛੀਵਾੜੇ, ਉਹਦੀ ਮਾਂ ਦਾ ਨਾਮ ਏ ਗੁਰਦਈ, ਉਹਨੇ ਕਈ ਸਾਲਾਂ ਦਾ ਇੱਕ ਬਸਤਰ ਜਿਹੜਾ ਹੈ ਉਹ ਤਿਆਰ ਕਰਕੇ ਖੱਦਰ ਦਾ ਰੱਖਿਆ। ਬੁੱਢੜੀ ਅਰਦਾਸਾਂ ਕਰਦੀ ਸੀ ਕਿ ਸਤਿਗੁਰੂ ਮੇਰੇ ਜਿਉਂਦੇ ਜੀ ਆਏਗਾ, ਮੇਰੇ ਤਨ ਵਿੱਚ ਤਾਕਤ ਨਹੀਂ, ਮੇਰੇ ਬਸਤਰ ਨੂੰ ਪ੍ਰਵਾਨ ਕਰੀ। ਕਹਿਣ ਲੱਗੇ, ਗੁਲਾਬਿਆ ਮੈਂ ਤਾਂ ਉਸ ਬੁੱਢੜੀ ਮਾਂ ਦੇ ਬਸਤਰ ਲੈਣ ਵਾਸਤੇ ਆਇਆ ਹਾਂ, ਮੈਂ ਪਾਣੇ ਨੇ, ਠੀਕ ਆਨੰਦਪੁਰ ਨਹੀਂ ਪਾਏ, ਮੈਂ ਮਾਛੀਵਾੜੇ ਪਾਵਾਂਗਾ। ਤੇ ਉਹੀ ਬਸਤਰ ਸਾਹਿਬ ਨੇ ਨੀਲੇ ਕਰਕੇ ਪਾਏ ਜਿਹੜੇ ਉੱਚ ਦੇ ਪੀਰ ਬਣੇ। ਮਾਈ ਨੇ ਉਹ ਬਸਤਰ ਦੇਣੇ ਨੇ। ਖੈਰ ਸ਼ਾਮ ਦਾ ਵੇਲਾ, ਮੇਰੇ ਸਾਹਿਬ ਜੀ ਗੁਲਾਬੇ ਦੇ ਘਰ ਗਏ ਨੇ, ਜਾ ਕੇ ਭਾਈ ਦਇਆ ਸਿੰਘ ਉਹਨਾਂ ਨੇ ਗਰਮ ਜਲ ਕੀਤਾ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ। ਇਸ਼ਨਾਨ ਤੋਂ ਬਾਅਦ, ਇਸ਼ਨਾਨ ਵਕਤ ਕਸ਼ਹਿਰਾ ਜਿਹੜਾ ਲੱਤ ਨਾਲ ਜੁੜ ਚੁੱਕਾ ਸੀ, ਭਾਈ ਸਾਹਿਬ ਨੇ ਆਪ ਉਹਨੂੰ ਬੜੇ ਧਿਆਨ ਦੇ ਨਾਲ ਸਾਹਿਬ ਦੀ ਸੇਵਾ ਕੀਤੀ ਹੈ। ਰਾਤ ਸਾਹਿਬ ਰਹੇ ਨੇ, ਅੰਮ੍ਰਿਤ ਵੇਲਾ ਸੰਭਾਲਿਆ ਤੇ ਸਿਰੇ ਆਵਾਜ਼ ਦਿੱਤੀ ਹੈ ਕਿ ਭਾਈ ਪੰਜਾਬਾ ਜੀ ਜਾ ਉਸ ਮਾਈ ਨੂੰ ਬੁਲਾ ਕੇ ਲਿਆਓ। ਤੇ ਉਸ ਮਾਈ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹਦਾ ਪੁੱਤਰ ਲੈ ਕੇ ਆਇਆ। ਬੁੱਢੜੀ ਮਾਈ ਆਈ ਏ, ਪੰਜਾਬਾ ਨੂੰ ਪੁੱਛਦੀ, ਦੱਸ ਮੈਨੂੰ ਲੈ ਕਿੱਥੇ ਚੱਲਾਂ? ਕਹਿਣ ਲੱਗੇ, ਮੇਰੇ ਘਰ ਤਾਂ ਆਓ। ਜਦੋਂ ਬੁੱਢੀ ਚਬਾਰੇ ਦੀਆਂ ਪੌੜੀਆਂ ਚੜੀ ਤੇ ਸਾਹਿਬ ਉੱਠ ਕੇ ਖਲੋ ਗਿਆ, ਮਾਂ ਇਕੱਲੀ ਆਈ ਏ, ਬਸਤਰ ਨਹੀਂ ਲੈ ਕੇ ਆਈ? ਜਿਹੜੇ ਬਸਤਰ ਤੂੰ ਬੁਣ ਕੇ ਮੇਰੀ ਇੰਤਜ਼ਾਰ ਕਰਦੀ ਸੀ, ਮੈਂ ਉਹ ਬਸਤਰ ਲੈਣ ਆਇਆ ਵਾਂ। ਕਦੀ ਪ੍ਰੇਮ ਵਾਲੇ ਚਿਰਦੇ ਨਾਲ ਤੱਕੋ। ਮਾਈ ਨੇ ਆਵਾਜ਼ ਪਛਾਣੀ, ਕਹਿਣ ਲੱਗੀ, ਮੇਰਾ ਕਲਗੀ ਵਾਲਾ ਉੱਤਰ ਮਿਲਿਆ? ਹਾਂ। ਚਰਨਾਂ ਤੇ ਡਿੱਗ ਪਈ, ਕਹਿੰਦੇ ਨੇ ਤਨ ਜਿਹੜਾ ਬਿਲਕੁਲ ਬੁਢੇਪੇ ਨੇ ਖਾਧਾ, ਮਾਂ ਤੇ ਝੁਰੜੀਆਂ ਨੇ, ਹਜ਼ੂਰ ਨੇ ਪ੍ਰੇਮ ਨਾਲ ਉਸ ਮਾਤਾ ਨੂੰ ਚੁੱਕਿਆ, ਪੁੱਤਰ ਨੂੰ ਘਰ ਭੇਜਿਆ, ਕਹਿੰਦੇ ਨੇ ਥਾਣ ਲਿਆਂਦਾ ਉਹ ਜਿਹੜਾ ਬੁਣਿਆ ਸੀ। ਤੇ ਜਦੋਂ ਮਾਈ ਨੇ ਕਹਿਣ ਲੱਗੇ, ਸਾਹਿਬ ਨੇ ਕਿਹਾ, ਮਾਂ ਆਨੰਦਪੁਰੋਂ ਆਇਆ, ਸਰਸਾਂ ਨੂੰ ਵਿੱਚੋਂ ਚੀਰ ਕੇ ਆਇਆ, ਮੈਂ ਚਮਕੌਰ ਦੀ ਗੜੀ ਵਿੱਚੋਂ ਦੁਸ਼ਮਣ ਵਿੱਚੋਂ ਨਿਕਲ ਕੇ ਆਇਆ, ਮੈਂ ਕੇਵਲ ਇਸ ਕਰਕੇ ਆਇਆ ਸਾਂ, ਇੱਕ ਸਿੱਖ ਹੀਰ ਦਾ ਗੁਰੂ ਨੂੰ ਚੇਤੇ ਕਰਦਾ ਹੈ, ਜੇ ਗੁਰੂ ਨਾ ਪਹੁੰਚਿਆ ਕਿਤੇ ਸਿੱਖ ਦੀ ਭਾਵਨਾ ਖਤਮ ਨਾ ਹੋ ਜਾਏ। ਦੇਖ ਮਾਂ ਮੈਂ ਪਹੁੰਚ ਗਿਆ ਆਪਣਾ ਦੇਸ਼ ਉਹ ਖੱਦਰ। ਕਹਿੰਦੇ ਜਦੋਂ ਖੱਦਰ ਦਾ ਬਸਤਰ رکھ کے متھا ٹیکیا تے ڈاکٹر بلبیر سنگھ کہندے نے متھا ٹیکن دی دیر سی اس ماتا دے سواس پورے ہو گئے, وہ ستگرو دے چرنوں وچ لین ہو گئی, سہ مسکرا پے تے نال کہہ دتا ماں سیوا سفل ہو گئی, سیوا سفل ہوئی, یاترا سفل ہوئی. کہندے نے مائی دا سسکار کیتا گیا. سمے دی گل ہے نا, اج پنڈ وچ پتہ لگ گیا ایتھے دو پٹھان رہندے نے روہیلے پٹھان, ایک دا نام ہے گنی خان تے دوجے دا نام ہے نبی خان, دونوں پٹھان اسے دھرتی تے رہندے. انہاں دا کام سی گھوڑے ویچنے, آنندپور جانا تے گرو کلگی والے نو گھوڑے ویچ کے آندے ہوندے سن, تے صاحب دے چرن پرس نے پاوے نماز پڑھنی اجو ساجنا, پر انہاں نو گرو گوبند سنگھ بڑا چنگا لگنا. صاحب دے بچن سننے, کہندے نے گلابے پنجابے نے گھر رکھیا ہے پر گرو کرپا کرے سیوا اوہی سر نال نبھا سکدا جے جنوں او سدھ بخشے, نہیں تے بندے دے ڈگدیا دیر نہیں. صاحب نے تاں ہی کیا, کہندے نے سنسار تلکن بازی ہے, کی پتا کتے کسے نے کتھے ڈگ پینا, اے تاں اوہی سمیں جدو نبھ جائے. دوائی رب دی کوئی نہ کیا جے اینا رولا نہ پایو میں وڈا سکھ ہاں, اے اوہی سمیں جانو جدو چار پرا چوک کے ککارا سمیت سسکار کر دے. کوئی پتا نہیں تلکدیا پہلا بلا کے لیا اے تے پرت کے کہہ دیتا گرو گوبند سنگھ جی سانو اپنا ڈر کھاندا پیا ہے, تسی ساڈے گھر نو چھڈ کے چلے جاؤ. کدی تکو اس سمے نو جس گرو دے چرن پوان لئی لوک ترسدے نے, جس گرو دے چرناں دے وچ ہیرے موتی رلدے نے, اس گرو گھر آئے ہوئے نو کہہ دینا کہ تسی رات نو ساڈا گھر چھڈ کے چلے جاؤ, تے اس وقت سکھاں دے من دے اتے کی بیتی ہووے. صاحب کہن لگے گلابا جی میں تاں پہلاں ہی کہندا سا مینوں گھر نہ لے کے جائیو, مینوں گھر لے جان والے نوں سر تلی تے رکھنا پینا, پر ایک رات کڈن دیو, میں ایک رات رہ کے سویرے چلا جاواں گا. واہ میرے ستگرو کیو جی کھیڈ ورتائی, تو تاں نتھاویاں نوں رب دے گھر وی تھان دوانا ہے, تے اج تینوں وی رہن واسطے ایک رات منگنی پیندی. ایک رات رہن دیو, سویرے میں چلا جاواں گا. شام نوں رات دے وقت گلابا باہر نکلے ہے, گنی خان نبی خان کئی دنوں تو بعد گھر آئے نے. آدیا سار گنی خان دی تھی نے ایک گل کہی ہے, باپو ابا جس گرو دیا باتاں تو سنا سا نا اما تو پوچھ, لوگ کہندے نے اس گرو نو ختم کر دیتا ہے, او دے پتر شہید ہو گئے نے. ابا تو تا کہندا سے جدو کدی گرو آوے گا اپنے گھر لے آواں گا, پر ابا ہن تا کہندے نے گرو نو ختم کر دیتا تے میں گرو دے درشن کیویں کراں گی. کہندے نے اسے وقت پٹھان پتر روزے رکھن والے قرآن دیاں ایتاں پڑھن والے من وہ تریا, کچھ کھادا نہیں پیتا نہیں, باہر نکل گیا گنی خان تے امرت ویلا ہے سامنے گلابا ملیا. کہندا گلابیا تو گرو در تے رہیا ہے, تینوں پتہ ہے گرو گوبند سنگھ کتھے نے؟ کہندے نے لوگ گرو شہید کر دیتا ہے. گلابا کہندا گرو تا میرے گھر وچ, میں اج انہاں نوں توڑ دینا, آپا نانا لئیے آپا مرنا ہے. گنی خان دیاں اکھاں لال ہو گئیاں, پرا نوں نہ لیا, کہہ لگا گلابیا میرے گرو نوں توڑی نہ, ماچی واڑے نوں کلنکت نہ کری, جے تو نہیں رکھ سکدا تے میں گرو نوں اپنے گھر لیاواں. گنی خان نبی خان گئے, اج وی او گردوارا چوبارا صاحب ہے. میں اس کر کے کیول اتہاس والا پکھ جان کے رکھے ہے کہ سمجھ پی جائے گرو کے پیارے ہو میرے چوجی پریتم اس صاحب کمال دا جیون کنا سنگرش بھرے. 42 سال دی ٹوٹل عمر ہے, دھیان رکھنا 9 سال پتا جی دی ہجوری وچ نکلے نے, 33 سال وچ میرا پریتم او کچھ کر گیا ہے کہ لوگ او دے جیون نو پڑھ کے اپنے منہ وچ انگلیاں پا لیندے. سمجھ نہیں, گنی خان نبی خان آپ گئے نے چبارے وچ متھا ٹیکیا ہے, دونوں پٹھان بھراواں نے چرن دھو دیتے تے کیا ستگرو کرپا کر کے گھر چرن پاؤ گے؟ صاحب نے کیا گنی خان دیکھ جنہاں نے بلا کے لیاندا او توڑ دے پئے نے, مینوں گھر لے جانا موت نو آواز مارنا ہے. تے اگو رو کے کیا سی داتیا, پٹھان سی جنی دیر تک اسی دونوں جیندے ہاں میرے گرو گوبند سنگھ ساڈیاں لاشاں تو نکل کے تاں تیرے تک کوئی پہنچے گا, ساڈے جیندے جی کدی تیرے ول کوئی دیکھ نہیں سکدا. ستگرو نو امرت ویلے دونوں بھرا اپنے گھر لے آئے. میرا دل کیتا میں اتے ارض کی 1994 جدو گھٹنا میں بڑے پیار نال پڑھی, دل کیتا او تھان تاں تکا نیڑے وی لدھیانے دے, دیکھا تاں سی اس تھان نوں, تے جدو میں اس گردوارے وچ پرویش کیتا
تے من فیصلہ ہی نہ کرے. گرو تے کہندا قبر نو نمسکار نہیں کرنی, پر میں ہن انہاں نو کی ادب دیاں؟ دونوں بھرا جدو گرو نو اندر لے کے گئے نے, صاحب اندر نے, آپ دونوں دروازے وچ بیٹھے نے, تے اج وی اس استھان تے جاؤ. جدو آپ گردوارے بھی جانے ہاں تے دونوں بھراواں دیاں قبراں اج وی دروازے وچ نے, دونوں دیاں قبراں اوتھے نے. مانو کہہ رہے ہوں دنیا دے لوگ اسی گرو نال نبھائیے, جیندے دی نہیں مرن تو بعد بھی آن والی نسل اے سیدھ لے گی کہ گرو گوبند سنگھ نو پیار کرنا ہوئے تے مرن تو بعد بھی او دے دروازے اگے بیٹھے رہو. کھلو نا, میں ایک عرض کراں, بھائی شاہ بھائی نند لال ہوراں نے ایک بڑا پیارا بچن کیا. امرت ویلے ایک دن نکلے کیسی اشنان کیتا تے پہاڑی تے کھلوتے نے, ہوا بڑی تیزی نہ چلی. کہن لگے آ ہوا میں تیرے نال کچھ گلاں کرنیاں نے. بھائی صاحب دی بانی ہوا کہندی ہے میرا صبح رکنا نہیں, میں چلتی رہنی ہاں, دس تو کی کہنا چاہنا ہے؟ کہن لگے ہوا میں گرو گوبند سنگھ دا سکھ ہاں. کہن لگی جی صدقے ہونا چاہیدا ہے. کہنا میں اپنے مرشد تو بنا کسے دی ٹیک نہیں لیندا. کہن لگی اے وی چنگا کام ہے. تے کہندے نے ہوا ایک میں تیرے تو دات منگنا, مینوں موڑی نہ. کہندی گرو کا سکھ ہوئے تے او دات ہوا تو منگے. کہ لگے ہوا تیرا صبح ہے کدی تیز چلنا کدی ہولی ہو جانا, تے مریاں ہویاں دی مریاں دی سوا چک لینی, انہاں نوں رول دے رہنا. ایک کام کری میرے مرن تو بعد میری مڑی دی راکھ نوں اڑا کے لجائی نا, جے اڑا کے کسے ہور دے دروازے تے سٹیا لوگ کہن گے نند لال جیوندیاں تاں گرو گوبند سنگھ دے گیت گاؤں رہو, تے مرن تو بعد تیری سوا لوکاں دے دروازے تے رولدی پئی. تو ایدہ بن کے رہی. کہن لگے مبر اے باد خاکم آج در دوست دشمنم سرجنش پنت کے ہر جائی است, اے ہوا لوگ کہن کے نند لال تھان تھان تے وکن والا ہے, میرے مرن تو بعد بھی میری رات نو گرو گوبند سنگھ دے چرنا وچوں نہ چکی. کی تیرا دل نہیں کرتا گرو گوبند سنگھ دا بننو؟ کدی دیکھ صاحب نے او دا ترجمہ کیتا ایک پنجابی دے ودوان نے, وہ کہندا گرو درو نہ چک لے جاوی میری خاک ہوائے, نہیں تا لوکی دین گے تانے نے تھا تھا نیو لگائے. تھا تھا تے پیار کرن والا ہے. اج وی انہاں بھراواں دیاں قبراں نے خیر نیلا رنگ بستر رنگے گئے. صاحب نو منجے تے بٹھایا ہے. گنی خان نبی خان دونوں بھراواں نے اگوں پلنگ چکے ہے, پچھوں بھائی دھرم سنگھ تے بھائی مان سنگھ نے پلنگ چکیا ہے, منجا چکیا ہے, تے موراں دے کھمب لے کے بھائی دیا سنگھ جی چور کر لگ پئے نے. چھوٹی جی پالکی بنا دیتی, میرے گرو گوبند سنگھ تر پئے نے. ساتھ سنگت رستے وچ جو کوئی پوچھدا ہے, دونوں بھرا اگے نے آواز دے کے کہندے نے اے اچ دا پیر ہے. رستے وچ کہندے نے ایک تھان تے فوجی دستے نے گھیر لیا, روک لیا. گنی خان آپ گیا, کہن لگا میں جواب دینا. پوچھا کون؟ کہن لگے ساڈا پیر. کہندے نے کنا کو نہیں کر دے نوں, یہ منجا تھی چکیا ہے. کہن لگے جے اے سانو کہنا ساری زندگی چک کے رکھو, ایک دو دے نہیں, اسی تا ساری زندگی اپنا شیش یہ منجے دے تھلے رکھا گے. کہن لگے اسی یہ تلاشی کرنی ہے, کتے گرو گوبند سنگھ نے انہاں نے گل کی. کہن لگے تسی نہیں کر سکتے, ساڈا اچ دا پیر ہے, اسی پیر جی بولتے نہیں. کہن لگے کسی ہور بندے تو آپا یہ چنگی طرح پڑتال کر لیے. گنی خان کہندا کیوں نہیں, اتھے ایک فقیر ملیا جدا نام سی قاضی پیر محمد, اے سلو والا سی, تے کمال دی کھیڈ اے او قاضی سی جنہیں بچپن وچ گرو گوبند سنگھ جی نو فارسی پڑھائی سی. او قاضی نو لیاندا, کہندے نے جدوں نے پردہ چکیا تے صاحب دے درشن کیتے تے سیس چکا دیتا. کہن لگے قاضی جی اے کون ہے؟ گرو گوبند سنگھ تا نہیں, چرنا تے سیس رکھن دی دیر سی, او دے اندر نام دی روح چل پئی, انہیں اپنا موڈا بھی منجے تھلے دے دیتا. کہن لگا پیراں دا پیر جے روکو نا, جنہ راہ تے اے دا منجا جاندا او دی خاک متھے تے لاؤ, خدا دے گھر تھاں ملے گی. صاحب جی اس تو اگے نکلے پنڈ خیراں آئے لدھیانے دے نیڑے وے, ایتھے کرپال داس او اداسی سی جنہیں صاحب دے نال پنگانی دے جد وچ ساتھ دیتا سی. 499 اداسی بھج گئے سن 500 وچوں, کیول کرپال داس جیڑا او پورا رہا سی جت رہا سی. اتوں صاحب بھائی گنی خان تے نبی خان دا منجا رکھایا, اج تورن لگے نے. ਦੋਨਾਂ ਭਰਾਵਾਂ ਨੂੰ ਕਹਿੰਦੇ ਨੇ ਆਵਾਜ਼ ਦਿੱਤੀ, ਅਜੇ ਤਾਂ ਕਹਿੰਦੇ ਸਨ ਗਨੀ ਖਾਂ ਨਬੀ ਖਾਂ, ਤੇ ਅੱਜ ਸਾਹਿਬ ਦੀ ਆਵਾਜ਼ ਵਿੱਚੋਂ ਆ ਰਿਹਾ ਸੀ ਪੁੱਤਰ ਗਨੀ ਖਾਂ ਪੁੱਤਰ ਨਬੀ ਖਾਂ। ਅੱਜ ਸ਼ਬਦ ਪੁੱਤਰ ਵਰਤਿਆ, ਤੋਰਨ ਲੱਗੇ ਬੇਟਾ ਤੁਸੀਂ ਜਾਓ, ਤੁਸੀਂ ਵਾਪਸ ਘਰ ਨੂੰ ਜਾਓ। ਕਹਿਣ ਲੱਗੇ ਸਤਿਗੁਰੂ ਕਿਵੇਂ ਜਾਵਾਂਗੇ ਤੇਰੇ ਤੋਂ ਬਿਨਾਂ ਘਰ ਨੂੰ। ਸਾਹਿਬ ਨੇ ਆਵਾਜ਼ ਦਿੱਤੀ ਭਾਈ ਦਇਆ ਸਿੰਘ ਜੀ ਕਲਮ ਕਾਗਜ਼ ਤੇ ਸ਼ਾਹੀ ਦਾ ਪ੍ਰਬੰਧ ਕਰੋ। ਦੋਨੋਂ ਪਠਾਨ ਭਰਾ ਸਾਹਮਣੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ਼ ਕਰਨ ਲੱਗਾ ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿੱਚ ਪਿਆ ਹੋਇਆ ਜੀ। ਮਾਛੀਵਾੜੇ ਜਾਓ ਤੇ ਦਰਸ਼ਨ ਕਰਿਓ। ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਵਰ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਪਹਿਲੀ ਤੋਕੇ ਲਿਖੀ ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਦੂਜੀ ਹਰ ਤੁਕ ਲਿਖੀ। ਕਹਿਣ ਲੱਗੇ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ। ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਕ ਤੂੰ ਹਰਕ ਉਹ ਹੀ ਜਿਹੜਾ ਉੱਥੇ ਲਿਖਿਆ। ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ। ਇਹਦਾ ਅਰਥ ਹੈ ਗਨੀ ਖਾਂ ਨਬੀ ਖਾਂ ਮੇਰੇ ਪੁੱਤਰਾਂ ਤੋਂ ਪਿਆਰੇ ਜੇ। ਅਗਲੀ ਗੱਲ ਕੀ, ਮੇਰੇ ਕੰਮ ਆਏ ਹੈਨ, ਇਹਨਾਂ ਮੇਰੀ ਸੇਵਾ ਕੀਤੀ। ਅਗਲੀ ਤੁਕ ਸੀ ਜੋ ਸਿੱਖ ਇਨਕੀ ਖਿਦਮਤ ਅੰਦਰ ਰੁਜ਼ੂ ਰਹੇਗ, ਰੁਜ਼ੂ ਦਾ ਅਰਥ ਹੈ ਜਿਹੜਾ ਇਹਨਾਂ ਵੱਲ ਧਿਆਨ ਦਏਗਾ। ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈਨ, ਮੇਰੇ ਕੰਮ ਆਏ ਹੈਨ, ਜੋ ਸਿੱਖ ਇਨਕੀ ਖਿਦਮਤ ਅੰਦਰ ਰੁਜ਼ੂ ਰਹੇਗ। ਤੇ ਤਿੰਨ ਅਸੀਸਾਂ ਦਿੱਤੀਆਂ, ਸੋ ਨਿਹਾਲ ਹੋਗ, ਜੀਵਨ ਦੀ ਬਾਜੀ ਜਿੱਤ ਕੇ ਜਾਏਗਾ, ਉਸ ਉੱਪਰ ਮੇਰੀ ਕਿਰਪਾ ਹੋਗ। ਤੇ ਤੀਜਾ ਸ਼ਬਦ ਕਿਹਾ, ਉਸ ਉੱਪਰ ਮੇਰਾ ਹੱਥ ਹੋਗ, ਇਹ ਮੇਰੇ ਹੈ ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ। ਸੰਮਤ 1762। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਹੁਕਮ ਦਿੱਤਾ, ਕਹਿਣ ਲੱਗੇ ਲਿਓ ਗਨੀ ਖਾਂ, ਖਾਲਸਾ ਮੇਰਾ ਪੁੱਤਰ ਏ, ਪਰ ਮੈਂ ਤੈਨੂੰ ਲੀਕਾਂ ਮਾਰ ਕੇ ਲਿਖ ਦਿੱਤਾ ਹੈ, ਤੂੰ ਮੇਰਾ ਲੀਕ ਪੁੱਤਰ ਏ, ਲਿਖ ਕੇ ਦਿੱਤਾ ਹੈ। ਮੇਰੇ ਬੱਚਿਓ ਹੁਕਮਨਾਮਾ ਲੈ ਜਾਓ, ਤੁਸੀਂ ਮੇਰੇ ਪੁੱਤਰ ਹੋ। ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ, ਦਿਲ ਨੀ ਕਰਦਾ ਪਿੱਛ ਕਰੀਏ, ਪਿਛਲੇ ਖੁਰੀ ਤੁਰਦੇ ਪਏ ਨੇ। ਤੇ ਸਾਹਿਬ ਉੱਤਰ ਕੇ ਨਾ ਉਥੋਂ ਪਲੰਗ ਤੋਂ ਨਾਲੇ ਅੱਗੇ ਤੁਰਦੇ ਨੇ, ਨਾਲੇ ਖਾਂ ਕਹਿੰਦੇ ਨੇ ਪੁੱਤਰ ਨਿਹਾਲ, ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ, ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰੋ ਤੁਹਾਡੀ ਸੇਵਾ ਸਫਲ। ਤਿੰਨ ਸ਼ਬਦ ਕਹਿ ਦੋਨੋਂ ਭਰਾ ਘਰ ਆ ਗਏ ਤੇ ਘਰ ਕਹਿੰਦੇ ਨੇ ਉਹ ਬੱਚੀ ਜਿਨ੍ਹੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ, ਕੁਝ ਘੁੱਟ ਕੇ ਬਾਪੂ ਨੂੰ ਛਾਤੀ ਨਾਲ ਮਿਲੀ। ਕਹਿਣ ਲੱਗੀ ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ, ਸਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਆ ਗਏ ਨਾ। ਬਾਪੂ ਪਤਾ ਨਹੀਂ ਉਸ ਦਿਨ ਦੀ ਰਾਤ ਨੀਂਦ ਨਹੀਂ ਪੈਂਦੀ ਪਈ, ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੀ, ਉਸ ਦੇ ਬਚਨ ਮੈਨੂੰ ਟੁੰਬਦੇ ਪਏ ਨੇ। ਕਹਿਣ ਲੱਗੇ ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ, ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤੀ। ਕਹਿਣ ਲੱਗੀ ਕਿਵੇਂ, ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਇੱਕ ਗ੍ਰੰਥ, ਉਹਦੇ ਵਿੱਚ। ਕਹਿਣ ਲੱਗੇ ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ। ਕਹਿਣ ਲੱਗੀ ਮੈਂ ਪੋਤੀ ਕਿਹਦੀ। ਕਹਿਣ ਲੱਗੇ ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ। ਕਹਿਣ ਲੱਗੇ ਗਨੀ ਖਾਂ ਨਬੀ ਖਾਂ ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ, ਪਰ ਇੰਨੇ ਕੁ ਬਹਿ ਗਏ ਉਹਨਾਂ ਦਾ ਜੀਵਨ ਹੀ ਬਹਿ ਗਿਆ। ਧਿਆਨ ਦੇਣਾ, ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ, ਉਹ ਜੀਵਨ ਵੱਲੋਂ ਬਹਿ ਗਏ। ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨੀ, ਅਸੀਂ ਤੁਹਾਨੂੰ ਮੰਨਾ ਮੰਜਾ ਚੁੱਕਣ ਦੀ ਤਾਕਤ ਦਿੱਤੀ। ਧਿਆਨ ਰੱਖਣਾ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ। ਕਹਿਣ ਲੱਗੇ ਧੀਏ ਜਦੋਂ ਤੁਰ ਲੱਗੇ ਇੱਕ ਕੀਮਤੀ ਦਾਤ ਦਿੱਤੀ। ਕਹਿਣ ਲੱਗੀ ਬਾਪੂ ਕੋਈ ਹੀਰਾ ਕੋਈ ਰੁਪਈਏ। ਕਹਿਣ ਲੱਗੇ ਨਹੀਂ ਧੀਏ ਇੱਕ ਕਾਗਜ਼ ਵਿੱਚ ਲਿਖ ਦਿੱਤਾ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ। ਤੇ ਕਹਿਣ ਲੱਗੀ ਬਾਪੂ ਨੱਚ ਕੇ ਗਲੇ ਨਾ ਲਾ ਕੇ, ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ, ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ। ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ। ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ, ਮੈਂ ਪੋਤੀ, ਮੈਂ ਆਬਦਾਰ ਮੋਤੀ, ਮੈਂ ਸਿਫਤੀ ਵਿੱਚ ਪਰੋਤੀ, ਮੈਂ ਪੋਤੀ, ਮੈਂ ਪੋਤੀ। ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ میرے صاحب خیرا پنڈ تو آلمگیر آئے، ایتھے ایک سکھ ملیا، صاحب نو جدو دیکھیا بیٹھیا تے سامنے آیا، سوچدا کون ہے جڑا بیٹھا ہے، تے جدو کول آیا تے اودیاں پوباں نکل گیاں، کون سی؟ بھائی صاحب بھائی منی سنگھ دا سکا بھرا بھائی نگائیا تے او دا پتر، دیکھ کے چلیا نہ گیا، کہن لگا داتا جی منجے تے۔ صاحب نے کیا گھوڑا نہیں، اتر کے کہندا آ لو گھوڑا پروان کرو، میں آپ ہی پیدل چلا جاواں گا۔ اوتھو صاحب نے گھوڑا لیا، آؤ پیارو اس کلگی والے دی داستان جے سن کے دلوں پیار کر دیو تاں، اکھری نہیں کہہ دینا سن لینا سکھی، اے نہیں سن کے کمانا ہی سکھی، جے واقعی گرو گوبند سنگھ دے بچے بن دیو نا، آ بس ادھے گھنٹے تو بعد تسی اس سن وچ پرویش کر لگے ہو جتھے 300 سالا پہلاں صاحب نے امرت دی داد دتی، تے ویکھ کے بھائی گرداس دوجے نے کیا سی، کہن لگے گرسمر منائی کالکا کھنڈے کی بیلا، گرسنگت کینی خالصا من مکھی دخیلا، پیو کول کھنڈے تار ہوئے جنم سہیلا، اخیر وچ کیا سی واہ واہ گوبند سنگھ آپے گر چیلا، اج تو پہلا تک کے کیا سی وہ پرگٹیو مرد اگمبڑا، وریام اکیلا واہ واہ گوبند سنگھ آپے گر چیلا۔ کی آپ اس گرو دے پتر نہیں بننا چاہتے؟ آؤ میں پھر عرض کراں، کیول اس ٹور دا ایک دیوان رہ گیا ایتوار دا، تہاڈی حاضری پر لئی میں ترلا لے کے تہاڈے اگے چولی پھیلا کے گل کہنا، دھیان رکھو جڑی داستان سنائی ہے جے تہاڈے اندر درد ہے نا، ایک بینتی مان لو، جو کہو گے تہاڈے چرن وی چملاں گے، اکال تخت دے حکم نو من لو، بینتی ہے تھلے بہ کے پرشاد نہیں اسی سک سکتے، کدی تکو کھلونا گرسکھاں وال، صرف بینتی ہے، مینوں آس ہے کہ تسی میری بینتی نو میرے اندر نو ٹھکرایو نا، گرو کرپا کرے آپاں امرت دی دات لے صاحب دے چرناں نال جڑ جائیے۔ ایتوار دے دیوان وچ چھوٹے صاحبزادیاں دی شہیدی ہور وی صاحب دیاں وچاراں کرانگے جی۔ واہگرو جی کا خالصہ، واہگرو جی کی فتح۔